cozy winter and a new year filled with an abundance of peace, prosperity and love.
This message was brought to you by MP Shafkat Ali.
स्वीट फैक्टरी दी तक गाले को जोरे तुम्हा पया जे चारे पासे तुसी भी आओ 1850 Albion Road in Rexdale 416-213-1165
ढोल बजा के दस रहे हैं कि एक 2300 स्क्वायर फुट का घर चार बेडरूम तीन फुल वॉशरूम जिदी मार्केट वैल्यू 12 लाख दे करीब है सिर्फ 9.5 लाख दा बिक गया पावर ऑफ सेल ते एक होर बड़े लॉट वाला डिटैच्ड बंगलो जिदी मार्केट वैल्यू 1 मिलियन है पावर ऑफ सेल ते सिर्फ 8 लाख दा बिक गया ते एक होर 3000 स्क्वायर फुट का घर जिदी मार्केट वैल्यू 15 लाख है सिर्फ 13 लाख च बिकण नु तैयार है साडे कोल इहो जिहा कई प्रॉपर्टीज है जिन्हां नु खरीद के तुसी लखां डॉलर बचा सकदे हो रीमैक्स स्पेशलिस्ट तो चरणजीत बराड़ 6473008436 647-384-3436
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਪ੍ਰੋਗਰਾਮ ਕਰਤਾ ਜੀ ਸ਼ੁਰੂ ਤੇ ਆਪਾਂ ਸ਼ੁਰੂ ਦੇ ਵਿੱਚ ਹੀ ਰਾਣਾ ਜੀ ਨੂੰ ਆਪਾਂ ਲਾਈਨ ਦੇ ਉੱਤੇ ਲੈਣਾ ਕਿਉਂਕਿ ਅੱਜ ਤੁਹਾਨੂੰ ਪਤਾ ਹੈ ਬਈ ਸਾਡੇ ਸਪਾਂਸਰਸ ਨੇ ਜਿਹੜੇ ਉਹ ਬਹੁਤ ਬਿਜ਼ੀ ਨੇ ਬਾਕਸਿੰਗ ਦੇ ਸੇਲਸ ਚੱਲ ਰਹੀਆਂ ਨੇ ਲਾਈਵ ਲੋਕੇਸ਼ਨ ਤੇ ਨੇ ਰਾਣਾ ਜੀ ਇਸ ਵਕਤ ਰਾਣਾ ਜੀ ਗੁੱਡ ਆਫਟਰਨੂਨ
ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਉਮੀਦ ਹੈ ਕਿ ਸਾਰਿਆਂ ਦੀਆਂ ਛੁੱਟੀਆਂ ਜਿਹੜੀਆਂ ਬੜੀਆਂ ਵਧੀਆ ਲੰਘ ਰਹੀਆਂ ਹੋਣਗੀਆਂ
ਹਾਂਜੀ
ਤੇ ਇੱਕ ਲੰਬੀ ਖਰੋਤ ਤੋਂ ਬਾਅਦ ਇੱਕ ਲੰਬੀ ਵਕਫੇ ਤੋਂ ਬਾਅਦ ਮੁਖਾਤਬ ਹੋ ਰਹੇ ਹਾਂ ਜੀ ਸਰੋਤਿਆਂ ਦੇ ਨਾਲ ਕਿਉਂਕਿ ਠੰਡ ਐਤਕੀ ਜਿਹੜੀ ਜੀ ਉਹ ਕਦੇ ਆ ਗਈ ਕਦੇ ਚਲ ਗਈ ਉਹਦੇ ਨਾਲ ਬਹੁਤੇ ਜਿਹੜੇ ਬਿਮਾਰ ਹੋਏ ਜਿਹਨਾਂ ਦੇ ਵਿੱਚੋਂ ਇੱਕ ਮੈਂ ਵੀ ਇਰਕਿਆ ਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬੜੇ ਵਧੀਆ ਹੋਵੋਗੇ ਔਰ ਅੱਜ ਦਾ ਇਹ ਪ੍ਰੋਗਰਾਮ ਫਰੀਡਮ ਮੋਬਾਈਲ ਜਿਹੜਾ ਕਿ ਕੋਟਵਾਲ ਅਤੇ ਏਅਰਪੋਰਟ ਦੇ ਬਿਲਕੁਲ ਖੁੰਜੇ ਦੇ ਉੱਪਰ ਸਿਫਤੀ ਕੋਟਰ ਬੁਲਵਾਰਡ ਉੱਥੇ ਇੱਥੋਂ ਆਪਾਂ ਸ਼ੁਰੂ ਕਰ ਰਹੇ ਹਾਂ ਔਰ ਉਸ ਤੋਂ ਪਹਿਲਾਂ ਇੱਕ ਅੱਜ ਬੜੀ ਮਾੜੀ ਖ਼ਬਰ ਜਿਹੜੀ ਸੁਣਨ ਨੂੰ ਸਵੇਰੇ ਮਿਲੀ ਹੈ ਜੀ ਕਿ ਉੱਘੇ ਅਰਥਸ਼ਾਸਤਰੀ ਤੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰੀ 92 ਸਾਲ ਦੀ ਉਮਰ ਭੋਗ ਕੇ ਦੁਨੀਆਂ ਤੋਂ ਰੁਖਸਤ ਹੋ ਗਏ ਨੇ ਜੀ ਔਰ ਜਿਹੜਾ ਕਿ ਪੂਰੇ ਸੰਸਾਰ ਦੇ ਵਿੱਚ ਉਹਨਾਂ ਨੂੰ ਮਿਸ ਕੀਤਾ ਜਾਵੇਗਾ ਔਰ ਅਸੀਂ ਵੀ ਜ਼ਰੂਰ ਉਹਨਾਂ ਨੂੰ ਸਮੇਂ ਸਮੇਂ ਸਿਰ ਯਾਦ ਕਰਦੇ ਰਹਾਂਗੇ ਔਰ ਇਸ ਵੇਲੇ ਮੇਰੇ ਨਾਲ ਫਰੀਡਮ ਮੋਬਾਈਲ ਤੋਂ ਹਮੇਸ਼ਾ ਦੀ ਤਰ੍ਹਾਂ ਰਾਵੀ ਜੀ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਹੜੀਆਂ ਨਵੀਆਂ ਡੀਲਸ ਨੇ ਜਿਹੜੀਆਂ ਅੱਜ ਖਾਸ ਕਰਕੇ ਜਿਹੜਾ ਬਾਕਸਿੰਗ ਡੇ ਨੂੰ ਸਾਰਾ ਸਾਲ ਉਡੀਕਿਆ ਜਾਂਦਾ ਔਰ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਬਾਕਸਿੰਗ ਡੇ ਤੇ ਬਹੁਤ ਵਧੀਆ ਜਾਂ ਫਿਰ ਸਾਲ ਦੀਆਂ ਸਭ ਤੋਂ ਬੈਸਟ ਡੀਲਸ ਹੁੰਦੀਆਂ ਨੇ ਰਾਵੀ ਜੀ ਨੂੰ ਸਵਾਗਤ ਹੈ
ਜੀ ਥੈਂਕ ਯੂ ਜੀ ਤੇ ਰੇਡੀਓ ਲਿਸਨਰ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਫਰੀਡਮ ਮੋਬਾਈਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਲਈ ਆਪਾਂ ਸਭ ਤੋਂ ਪਹਿਲਾਂ ਸਪੈਸ਼ਲ ਅਨਾਊਂਸਮੈਂਟ ਇਹ ਕਰਨੀ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਅੱਜ ਰੇਡੀਓ ਦੀ ਰੈਫਰੈਂਸ ਲੈ ਕੇ ਸਟੋਰ ਤੇ ਆਉਂਦੇ ਹੋ ਤਾਂ ਪਹਿਲੀ ਗੱਲ $45 ਐਕਟੀਵੇਸ਼ਨ ਫੀਸ ਜਿਹੜੀ ਹੈ ਉਹ ਬਿਲਕੁਲ ਵੇਵ ਆਫ ਕਰ ਦਿੱਤੀ ਜਾਏਗੀ ਪਰ ਆ ਕੇ ਤੁਹਾਨੂੰ ਰੇਡੀਓ ਦਾ ਹਵਾਲਾ ਜ਼ਰੂਰ ਦੇਣਾ ਪਏਗਾ ਤੇ ਨਾਲ ਦੀ ਨਾਲ ਦੱਸ ਦਈਏ ਕਿ ਸਪੈਸ਼ਲ ਆਫਰ ਆਪਣੀ ਆਈਆਂ ਨੇ ਆਈਫੋਨ 16 ਸੀਰੀਜ਼ ਦੇ ਉੱਪਰ 16 ਤੁਹਾਨੂੰ ਮਿਲ ਰਿਹਾ ਸਿਰਫ $61 16 ਪ੍ਰੋ $69 ਤੇ ਪ੍ਰੋ ਮੈਕਸ $75 ਇਹ ਜ਼ੀਰੋ ਡਾਊਨ ਤੇ ਨਹੀਂ 75 GB ਡੇਟਾ ਵੀ ਮਿਲ ਰਿਹਾ ਹੈ ਕੈਨੇਡਾ ਯੂਐਸ ਮੈਕਸੀਕੋ ਦੀ ਰੋਮਿੰਗ ਕਾਲਿੰਗ ਬਿਲਕੁਲ ਫ੍ਰੀ ਮਿਲ ਰਹੀ ਹੈ ਇਸ ਦੇ ਨਾਲ ਤੁਹਾਨੂੰ 100 ਪਲੱਸ ਕੰਟਰੀਜ਼ ਦੀ ਰੋਮਿੰਗ, ਜਿਵੇਂ ਕਿ ਇੰਡੀਆ ਟਰੈਵਲ ਕਰਨਾ ਹੋਵੇ ਇਸ ਫੋਨ ਦੇ ਨਾਲ, ਉਹ ਵੀ ਬਿਲਕੁਲ ਫ੍ਰੀ ਹੈ, ਕੋਈ ਵੀ ਐਕਸਟਰਾ ਚਾਰਜਿਸ ਨਹੀਂ ਹੈਗੇ, ਤੇ 1000 ਮਿੰਟਸ ਇੰਡੀਆ ਕਾਲਿੰਗ ਹਰ ਮਹੀਨੇ ਤੁਹਾਨੂੰ ਬਿਲਕੁਲ ਫ੍ਰੀ ਮਿਲਣਗੇ। ਗੂਗਲ ਪਿਕਸਲ 9 ਜੋ ਕਿ $1000 ਦਾ ਫੋਨ ਹੈ, ਉਹ 0 ਮੰਥਲੀ ਤੇ ਮਿਲ ਰਿਹਾ। ਉਸ ਦੇ ਵਿੱਚ ਸਿਰਫ ਤੁਸੀਂ ਪਲਾਨ ਦੇ ਪੇ ਕਰਨੇ ਨੇ $45, ਫੋਨ 0 ਮੰਥਲੀ ਤੇ ਮਿਲ ਰਿਹਾ, ਸੇਮ ਹੀ ਡੇਟਾ ਪਲਾਨ ਦੇ ਨਾਲ। ਤੇ ਜੇਕਰ ਤੁਹਾਡੇ ਕੋਲ ਫੋਨ ਆਪਣਾ ਇਕੱਲੀ ਸਿਮ ਲੈਣਾ ਚਾਹੁੰਦੇ ਹੋ ਤਾਂ $35 ਲਿਮਿਟਡ ਟਾਈਮ ਆਫਰ ਆਈ ਹੈ, $35 ਦੇ ਵਿੱਚ 75 GB ਡੇਟਾ ਮਿਲ ਰਿਹਾ, ਜੋ ਕਿ ਕਿਸੇ ਵੀ ਕੰਪਨੀ ਵੱਲੋਂ ਆਫਰ ਨਹੀਂ ਕੀਤਾ ਜਾ ਰਿਹਾ, ਸਿਰਫ ਤਾਂ ਸਿਰਫ ਸਾਡੇ ਸਟੋਰ ਤੇ ਅਵੇਲੇਬਲ ਹੈ। $35 ਚ 75 GB ਡੇਟਾ ਨਾਲ ਕੈਨੇਡਾ, US, ਮੈਕਸੀਕੋ ਦੀ ਰੋਮਿੰਗ ਕਾਲਿੰਗ ਫ੍ਰੀ ਹੈ, 1000 ਮਿੰਟਸ ਇੰਡੀਆ ਵੀ ਫ੍ਰੀ ਮਿਲ ਰਹੇ ਨੇ, ਤੇ ਇਸ ਪਲਾਨ ਨੂੰ ਵੀ ਤੁਸੀਂ ਇੰਡੀਆ ਚ ਯੂਜ਼ ਕਰ ਸਕਦੇ ਹੋ ਬਿਨਾਂ ਕਿਸੇ ਰੋਮਿੰਗ ਚਾਰਜਿਸ ਤੋਂ। ਸੋ ਇਹ ਸਾਡੀਆਂ ਪ੍ਰਮੋਸ਼ਨ ਸਾਡੀਆਂ 2 ਲੋਕੇਸ਼ਨ ਤੇ ਅਵੇਲੇਬਲ ਹੈਗੀਆਂ ਨੇ। ਪਹਿਲੀ ਲੋਕੇਸ਼ਨ ਹੈਗੀ ਹੈ ਜੀ ਕਾਲਜ ਪਲਾਜ਼ਾ ਦੇ ਵਿੱਚ, 545 ਟੀਲਸ ਐਵਨਿਊ ਵੈਸਟ, ਨੀਅਰ ਸੈਰਡਨ ਕਾਲਜ। ਨੰਬਰ ਹੈਗਾ ਜੀ 9054553543, 9054553543। ਦੂਜੀ ਲੋਕੇਸ਼ਨ ਹੈਗੀ ਹੈ ਆਪਣੀ 60 ਕੋਟਰਲ ਬੁਲੇਵਰਡ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਕੋਟਰਲ, ਟਰਟਲ ਜੈਕਸ ਪਲਾਜ਼ਾ। ਨੰਬਰ ਹੈਗਾ ਜੀ 9052169464, 9052169464। ਤੇ ਇੱਕ ਰਿਕੁਐਸਟ ਕਰਾਂਗੇ, ਜੇ ਸਾਡੀ ਸਟੋਰ ਲਾਈਨ ਬਿਜ਼ੀ ਚੱਲ ਰਹੀ ਹੈ, ਤੁਸੀਂ ਪਲੀਜ਼ ਇੱਕ ਵਾਰੀ ਵਿਜ਼ਿਟ ਕਰ ਲਓ ਤੇ ਸਾਰੀਆਂ ਪ੍ਰਮੋਸ਼ਨ ਤੁਸੀਂ ਲੈ ਸਕਦੇ ਹੋ। ਥੈਂਕ ਯੂ ਜੀ,
ਬਹੁਤ ਬਹੁਤ ਧੰਨਵਾਦ ਜੀ। ਔਰ ਦੋਸਤੋ ਇੱਕ ਵਾਰ ਫਿਰ ਰਿਮਾਇੰਡ ਕਰਵਾ ਦਈਏ ਕਿ ਨਜ਼ਾਰਾ ਦਾ ਹਵਾਲਾ ਦੇਣਾ ਬਿਲਕੁਲ ਨਾ ਭੁੱਲਣਾ। $45 ਜਿਹੜੇ ਹੈ ਜੀ ਉਹ ਰੈਫਰੈਂਸ ਦੇ ਨਾਲ ਹੋਰ ਵੱਧ ਜਾਣੇ, ਔਰ ਤੁਸੀਂ 60 ਕੋਟਰ ਬੁਲੇਵਰਡ ਤੇ ਪਹੁੰਚਣਾ, 9052169464 ਤੁਹਾਡਾ ਫੋਨ ਨੰਬਰ। ਪਰ ਓਨੈਸਟਲੀ ਰਸ਼ ਇੰਨਾ ਜ਼ਿਆਦਾ ਹੈ, ਲੰਬੀਆਂ ਲਾਈਨਾਂ ਨੇ, ਇਸ ਕਰਕੇ ਇਟ ਇਜ਼ ਆਈ ਡੋਂਟ ਥਿੰਕ ਇਟਸ ਪੋਸੀਬਲ ਕਿ ਉਹ ਫੋਨ ਆਨਸਰ ਕਰਨਗੇ। ਸੋ ਤੁਸੀਂ 60 ਕੋਟਰ ਬੁਲੇਵਰਡ ਤੇ ਆ ਸਕਦੇ ਹੋ ਤੇ ਇੱਥੇ ਆ ਕੇ ਤੇ ਅੱਜ ਵਧੀਆ ਡੀਲਾਂ ਦਾ ਫਾਇਦਾ ਉਠਾ ਸਕਦੇ ਹੋ। ਫਿਰ ਦੁਬਾਰਾ ਮਿਲਦੇ ਹਾਂ ਜੀ,
ਮਿਹਰਬਾਨੀ ਰਾਣਾ ਜੀ, ਧੰਨਵਾਦ, ਮਾਫੀ ਚਾਹੁੰਦਾ ਜੀ। ਰਾਣਾ ਜੀ ਖਬਰ ਦੇ ਗਏ ਨੇ ਜੀ ਕਿ ਸਰਦਾਰ ਮਨਮੋਹਨ ਸਿੰਘ ਜੀ ਜਿਹੜੇ ਪ੍ਰਧਾਨ ਮੰਤਰੀ ਰਹੇ ਨੇ ਇੰਡੀਆ ਦੇ, ਤੇ ਉਹ ਇਸ ਦੁਨੀਆਂ ਨੂੰ ਛੱਡ ਕੇ ਤੇ ਤੁਰ ਗਏ ਨੇ ਜੀ। ਏਜਡ ਸੀਗੇ ਕਾਫੀ, ਸ਼ਾਇਦ 92 ਸਾਲ ਦੀ ਸੀ ਉਮਰ ਉਹਨਾਂ ਦੀ, ਤੇ ਉਮਰ ਵਧਣ ਦੇ ਨਾਲ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਤੁਹਾਨੂੰ ਸਾਰਿਆਂ ਨੂੰ ਪਤਾ, ਵਾਕਫ ਹੋ ਤੁਸੀਂ। ਤੇ ਜਾਣੀ ਪਛਾਣੀ ਸ਼ਖਸੀਅਤ ਸੀ, ਕਹਿੰਦੇ ਉਹਨਾਂ ਲੋਕਾਂ ਦੇ ਵਿੱਚੋਂ ਸੀਗੇ ਜਦੋਂ ਪੜ੍ਹਾਈ ਆਮ ਨਹੀਂ ਸੀ ਹੁੰਦੀ, ਪਰ ਲੋਕਾਂ ਨੂੰ ਅਹਿਸਾਸ ਹੁੰਦਾ ਸੀ ਵੀ ਪੜ੍ਹਿਆ ਲਿਖਿਆ ਬੰਦਾ ਸਿਆਣਾ ਬਹੁਤ ਹੁੰਦਾ। ਅੱਜ ਕੱਲ੍ਹ ਤਾਂ ਪ੍ਰੋਬਲਮ ਇਹ ਹੈ ਵੀ ਸਾਰੇ ਸਾਧਨ ਮੌਜੂਦ ਨੇ, ਤੇ ਕੋਈ ਪੜ੍ਹਾਈ ਕਰੇ ਜਾਂ ਨਾ ਕਰੇ ਉਹ ਅਲੱਗ ਗੱਲ ਆ, ਪਰ ਕੋਈ ਵੇਲਾ ਸੀ ਬੜੀ ਗਰੀਬ ਫੈਮਿਲੀ ਦੇ ਵਿੱਚੋਂ ਸੀ ਜੀ ਉਹ, ਤੇ ਘਰ ਦੇ ਵਿੱਚ ਤੁਹਾਨੂੰ ਪਤਾ ਬਈ ਚਾਨਣ ਵੀ ਨਹੀਂ ਸੀ ਹੁੰਦਾ, ਲਾਈਟ ਆ ਜਿਹੜੀ ਉਹ ਸ਼ਾਇਦ ਪੰਜਾਬ ਦੇ ਪਿੰਡਾਂ ਚ ਤਾਂ 60, 66, 67, 70 ਦੇ ਵਿੱਚ ਆਈ ਆ, 1967 1965 ਤੋਂ ਬਾਅਦ। ਤੇ ਕਹਿੰਦੇ ਆ ਜੀ ਉਹ ਮੋਮਬੱਤੀ ਜਾਂ ਦੀਵਾ ਜਗਾ ਕੇ ਪੜ੍ਹਦੇ ਹੁੰਦੇ ਸੀ, ਫਿਰ ਉਹ ਕੈਂਬਰਿਜ ਯੂਨੀਵਰਸਿਟੀ ਚ ਹੌਲੀ ਹੌਲੀ ਖਰਚਾ ਪਾਣੀ ਹੁੰਦਾ ਨਹੀਂ ਸੀ, ਇਧਰੋਂ ਉਧਰੋਂ ਪੈਸੇ ਅਰੇਂਜ ਕਰਕੇ ਫਿਰ ਉਹਨਾਂ ਡਾਕਟਰੇਟ ਦੀ ਡਿਗਰੀ ਹੈ ਜਿਹੜੀ ਉਹ ਲਈ, ਤੇ ਫਿਰ ਉਹ ਇਕਾਨੋਮਿਸਟ ਆ ਜਿਹੜੇ ਬਣ ਗਏ, ਸੈਂਟਰਲ ਗਵਰਨਮੈਂਟ ਦੇ ਸੈਂਟਰਲ ਬੈਂਕ ਦੇ ਗਵਰਨਰ ਰਹੇ, ਤੇ ਅਲੱਗ ਅਲੱਗ ਅਹੁਦਿਆਂ ਤੇ ਰਹੇ, ਪਰ ਮੇਨ ਉਹਨਾਂ ਦਾ ਕੰਮ ਸੀ ਜਿਹੜਾ ਉਹ ਇਕਨੋਮਿਕਸ ਦੇ ਨਾਲ ਹੀ ਲਿੰਕਡ ਹੈਗਾ। ਮਾਫੀ ਚਾਹੁੰਦਾ ਜੀ। ਤੇ ਦੇਸ਼ ਦੇ ਹਾਲਾਤ ਅਸਲ ਦੇ ਵਿੱਚ ਜੇ ਨਾਲ ਦੀ ਨਾਲ ਦੇਸ਼ ਦੇ ਹਾਲਾਤਾਂ ਤੇ ਗੱਲ ਕਰਨੀ ਹੋ, ਫਿਰ ਮਨਮੋਹਨ ਸਿੰਘ ਦੀ ਜਿਹੜੀ ਜ਼ਿੰਦਗੀ ਆ ਉਹਦੇ ਉਹਨਾਂ ਬਾਰੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ। ਦੇਖੋ ਐਡੀ ਵੱਡੀ ਸ਼ਖਸੀਅਤ ਦਾ ਤੁਰ ਜਾਣਾ, ਤੇ ਖਾਸ ਕਰਕੇ ਉਹ ਪੰਜਾਬ ਦੇ ਨਾਲ ਲਿੰਕਡ ਸੀ, ਤੇ ਜਿਹੜੇ ਦੇਸ਼ ਚੋਂ ਅਸੀਂ ਆਏ ਹਾਂ ਉੱਥੋਂ ਨਾਲ ਲਿੰਕਡ ਸੀ, ਉਹਦੇ ਤੇ ਅਫਸੋਸ ਤਾਂ ਹੁੰਦਾ ਹੀ ਆ। ਪਰ ਜਦੋਂ ਬੰਦੇ ਦੀ ਇਨਸਾਨ ਦੀ ਜ਼ਿੰਦਗੀ ਆ ਜਿਹੜੀ ਜਦੋਂ ਉਹਦੇ ਤੇ ਫੁੱਲ ਸਟਾਪ ਲੱਗਦਾ ਤਾਂ ਇਨ ਟੋਟੈਲਿਟੀ ਉਹਦੀ ਲਾਈਫ ਆ ਜਿਹੜੀ ਦੇਖੀ ਜਾਂਦੀ ਆ। ਇਹ ਕਿਹਾ ਗਿਆ ਬਈ ਮਨਮੋਹਨ ਸਿੰਘ ਨੇ ਲੱਖਾਂ ਲੋਕਾਂ ਨੂੰ ਇਕਨੋਮਿਕ ਰਿਫੋਰਮਸ ਦੇ ਨਾਲ ਮਿਲੀਅਨਸ ਆਫ ਜਿਹੜੇ ਪੀਪਲ ਸੀ ਉਹਨਾਂ ਨੂੰ ਗਰੀਬੀ ਤੋਂ ਬਾਹਰ ਕੱਢਤਾ। ਦੇਖੋ ਹਰ ਕਹੀ ਗਈ ਗੱਲ ਸੱਚੀ ਨਹੀਂ ਹੁੰਦੀ, ਹਰ ਲਿਖੀ ਗਈ ਗੱਲ ਸੱਚੀ ਨਹੀਂ ਹੁੰਦੀ, ਤੇ ਡਾਟਾ ਹੁਣ ਇਹ ਦੱਸਦਾ ਬਈ ਇਸ ਵੇਲੇ ਇਨਕਮ ਇਨਇਕੁਐਲਿਟੀ ਜਿਹੜੀ ਭਾਰਤ ਦੇ ਵਿੱਚ ਹੈਗੀ ਆ ਉਹ 1947 ਤੋਂ ਪਹਿਲਾਂ ਵੀ ਇੰਨੀ ਇਨਕਮ ਇਨਇਕੁਐਲਿਟੀ ਨਹੀਂ ਸੀ, ਦੌਲਤ ਚ ਪਾੜਾ ਇੰਨਾ ਨਹੀਂ ਸੀ ਗਰੀਬ ਤੇ ਅਮੀਰ ਦਾ। ਮੈਂ ਗੱਲ ਕਰਨ ਲੱਗਿਆ ਸੀ ਹਾਲਾਤਾਂ ਨੂੰ ਸਮਝਣਾ ਜ਼ਰੂਰੀ ਆ, ਅਸਲ ਦੇ ਵਿੱਚ ਥੋੜਾ ਜਿਹਾ ਜੇ ਪਿੱਛੇ ਚਲੇ ਜਾਈਏ, ਜਦੋਂ ਇੰਡੀਆ ਤੇ ਚਾਈਨਾ ਦੀ ਲੜਾਈ ਹੋਈ ਤੇ ਉਸ ਤੋਂ ਪਹਿਲਾਂ ਜਦੋਂ ਸੋ ਕਾਲਡ ਆਜ਼ਾਦੀ ਮਿਲੀ ਸੀ ਇੰਡੀਆ ਨੂੰ, ਤਾਂ ਵੱਡੇ ਵੱਡੇ ਜਿਹੜੇ ਸੈਕਟਰ ਸੀ, ਬਿਜਲੀ ਸੈਕਟਰ, ਐਜੂਕੇਸ਼ਨ ਸੈਕਟਰ, ਇੰਡਸਟਰੀਅਲ ਸੈਕਟਰ, ਗਵਰਨਮੈਂਟ ਨੇ ਇਹਦੇ ਵਿੱਚ ਪੈਸਾ ਲਾਇਆ ਤੇ ਇਹਨੂੰ ਨੋ ਪ੍ਰੋਫਿਟ ਡਿਕਲੇਅਰ ਕਰਕੇ ਲੋਕਾਂ ਦੀ ਸੇਵਾ ਕਰਨ ਦਾ ਤਹੱਈਆ ਜਿਹੜਾ ਕੀਤਾ। ਮੈਂ ਇਹ ਨਹੀਂ ਕਹਿੰਦਾ ਸਰਕਾਰ ਲੋਕਾਂ ਦੀ ਸੇਵਾ ਕਰਦੀ ਸੀ, ਪਰ ਕੁਛ ਪੱਖ ਸੀਗੇ। ਉਹ ਜਦੋਂ ਚਾਈਨਾ ਦੇ ਨਾਲ ਲੜਾਈ ਹੋ ਗਈ ਤੇ ਇੱਕੋ ਦਮ ਸੰਕਟ ਪੈ ਗਿਆ। ਹੁਣ ਉਹ ਲੜਾਈ ਹੋਈ ਜਾਂ ਲੜਾਈ ਕੀਤੀ ਗਈ, ਇਹ ਵੀ ਆਪਣੇ ਆਪ ਦੇ ਵਿੱਚ ਬੜਾ ਕੰਟਰੋਵਰਸ਼ੀਅਲ ਕੁਐਸਚਨ ਆ, ਬਈ ਚਾਈਨਾ ਨੇ ਹਮਲਾ ਕੀਤਾ ਕਿ ਇੰਡੀਆ ਨੇ ਜਾਣ ਬੁੱਝ ਕੇ ਚਾਈਨਾ ਨਾਲ ਸਿੰਘ ਪਸਾਏ ਤੇ ਕਿਹਦੀ ਸ਼ਹਿ ਦੇ ਉੱਤੇ ਪਸਾਏ। ਉਸ ਤੋਂ ਬਾਅਦ ਮਹਿੰਗਾਈ ਹੋ ਗਈ, ਕਈ ਥਾਵਾਂ ਤੇ ਕਾਲ ਪੈ ਗਿਆ। ਇੰਟਰਨੈਸ਼ਨਲ ਮੋਨੀਟਰੀ ਫੰਡ ਤੇ ਜਿਹੜੀਆਂ ਹੋਰ ਜਿਹੜੀਆਂ ਵਰਲਡ ਲੈਵਲ ਤੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਬਣੀਆਂ ਹੋਈਆਂ, ਉਹਨਾਂ ਤੋਂ ਲੋਨ ਇੰਡੀਆ ਨੂੰ ਚੱਕਣਾ ਪਿਆ। ਹੌਲੀ 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 ਜਿਹੜੀ ਇੰਡੀਆ ਦੀ ਇਕਾਨਮੀ ਸੀ ਉਹਦਾ ਧਿਆਨ ਆ ਜਿਹੜਾ ਵਰਲਡ ਲੈਵਲ ਤੇ ਘਟਨਾਵਾਂ ਇਹੋ ਜਿਹੀਆਂ ਵਾਪਰਨ ਲੱਗੀਆਂ, ਬਈ ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਤੇ ਫੋਰਨ ਇਨਵੈਸਟਮੈਂਟ ਵੱਧ ਹੋਣੀ ਚਾਹੀਦੀ ਆ ਤੇ ਤਾਂ ਜਿਹੜਾ ਦੇਸ਼ ਤਰੱਕੀ ਕਰ ਸਕਦਾ। ਹੌਲੀ ਹੌਲੀ ਵਿਦਿਆ ਦੇ ਖੇਤਰ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਹੋਣ ਲੱਗ ਗਈ, ਸਿਹਤ ਖੇਤਰ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਹੋਣ ਲੱਗ ਗਈ। ਵੱਡੀਆਂ ਵੱਡੀਆਂ ਜਿਹੜੀਆਂ ਸਟੀਲ ਇੰਡਸਟਰੀ, ਜਮਸ਼ੈਦਪੁਰ, ਭਲਾਈ, ਇੱਥੇ ਜਿਹੜੀ ਸਟੀਲ ਇੰਡਸਟਰੀ ਲੱਗੀ ਸੀ, ਹੋਰ ਇੰਡਸਟਰੀ ਦੇ ਵਿੱਚ ਵੀ ਪ੍ਰਾਈਵੇਟਾਈਜੇਸ਼ਨ ਹੋਣ ਲੱਗ ਗਈ। ਪ੍ਰੋਫਿਟ ਲਈ ਇੰਡੀਆ ਨੂੰ ਖੋਲ੍ਹ ਦਿੱਤਾ ਗਿਆ ਤੇ ਬਹੁਤ ਸਾਰੇ ਜਿਹੜੇ ਮਾਹਰ ਨੇ ਉਹ ਇਹ ਕਹਿੰਦੇ ਨੇ ਵੀ ਇਹ ਪਾਲਿਸੀ 1991 ਦੇ ਵਿੱਚ, 90 ਦੇ ਵਿੱਚ ਸਰਦਾਰ ਮਨਮੋਹਨ ਸਿੰਘ, ਕਿਉਂਕਿ ਇਕਾਨੋਮਿਸਟ ਸੀ, ਉਹਨਾਂ ਦਾ ਮੰਨਣਾ ਸੀ ਬਈ ਜੇ ਇਹ ਲਿਬਰਲਾਈਜੇਸ਼ਨ ਕਰ ਦਿੱਤੀ ਜਾਵੇ, ਫੋਰਨ ਇਨਵੈਸਟਮੈਂਟ ਲਈ ਇੰਡੀਆ ਨੂੰ ਖੋਲ੍ਹ ਦਿੱਤਾ ਜਾਵੇ ਤਾਂ ਇੰਡੀਆ ਦਾ ਭਲਾ ਬਹੁਤ ਹੋਊਗਾ। ਮੇਰੇ ਕਹਿਣ ਦਾ ਮਤਲਬ ਹੈਗਾ ਵੀ ਕਈ ਵਾਰੀ ਇਨਸਾਨ ਆਉਂਦਾ ਵੀ ਗਰੀਬ ਪਰਿਵਾਰ ਦੇ ਵਿੱਚੋਂ, ਜ਼ਿੰਦਗੀ ਚ ਮਿਹਨਤ ਵੀ ਬਹੁਤ ਕਰਦਾ, ਉਹਦੇ ਮਨ ਚ ਵੀ ਬਹੁਤ ਹੁੰਦਾ ਵੀ ਸਾਡੇ ਦੇਸ਼ ਦੇ ਲੋਕਾਂ ਦਾ ਭਲਾ ਹੋਵੇ, ਪਰ ਘਟਨਾਵਾਂ ਡਿਸਾਈਡ ਕਰਦੀਆਂ ਨੇ ਵੀ ਭਲਾ ਹੁੰਦਾ ਕਿ ਨਹੀਂ ਹੁੰਦਾ। ਤੇ ਕੋ ਇੰਸੀਡੈਂਸ ਆ ਵੀ 1991 ਦੇ ਵਿੱਚ ਹੀ ਆਹ ਖੇਤੀ ਰੂ ਜਿਹੜੇ ਤਿੰਨ ਬਿੱਲਸ ਨੇ ਜਿਹੜੇ ਜਿਨ੍ਹਾਂ ਖਾਤਰ ਰੌਲਾ ਪੈ ਰਿਹਾ, ਕੱਲ ਵੀ ਗੱਲ ਕੀਤੀ ਆ, ਇਹਨਾਂ ਦੀ ਸ਼ੁਰੂਆਤ ਐਕਚੁਲੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਡਿਸਕਸ਼ਨ, ਦੰਕਲ ਪ੍ਰਪੋਜ਼ਲ ਤੇ ਡਿਸਕਸ਼ਨ ਇਹ 1990-91 ਦੇ ਵਿੱਚ ਹੀ ਸ਼ੁਰੂ ਹੋ ਗਈ ਸੀ। ਤੇ ਮਨਮੋਹਨ ਸਿੰਘ ਨੂੰ ਮਤਲਬ ਇਹ ਮਨਮੋਹਨ ਸਿੰਘ ਦੇ ਹਿੱਸੇ ਆਉਂਦਾ ਵੀ ਉਹਨਾਂ ਨੇ ਇਹੋ ਜਿਹੀਆਂ ਪਾਲਿਸੀਜ਼ ਬਣਾਈਆਂ ਜਿਹਦੇ ਕਰਕੇ ਇੰਡੀਆ ਦੀ ਕਿਸਾਨੀ ਆ ਜਿਹੜੀ ਤੇ ਸਾਰੇ ਦਾ ਸਾਰਾ ਇੰਡੀਆ ਜਿਹੜਾ ਉਹ ਬਾਹਰਲੇ ਦੇਸ਼ਾਂ ਦੇ ਗਹਿਣੇ ਪੈ ਗਿਆ। ਗੱਲ ਕਿਸੇ ਨੂੰ ਕੌੜੀ ਲੱਗੇ, ਕਿਸੇ ਨੂੰ ਲੱਗੇ ਮਿੱਠੀ, ਦੈਟਸ ਟੋਟਲੀ ਅ ਡਿਫਰੈਂਟ ਥਿੰਗ। ਉਸ ਤੋਂ ਬਾਅਦ ਅਸਲ ਦੇ ਵਿੱਚ ਇੰਡੀਆ ਦੇ ਵਿੱਚ ਗਰੀਬ ਤੇ ਅਮੀਰ ਦਾ ਪਾੜਾ ਵੱਧਦਾ ਗਿਆ ਵੱਧਦਾ ਗਿਆ। ਟੇਢੇ ਤਰੀਕੇ ਦੇ ਨਾਲ ਇੰਡੀਆ ਨੂੰ ਕਾਰਪੋਰੇਟ ਸੈਕਟਰ ਨੇ ਕੰਟਰੋਲ ਕੀਤਾ ਤੇ ਹੌਲੀ 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 ਜਿਹੜੀ ਕੱਲ ਗੱਲ ਕਰਦੇ ਸੀ ਬਈ ਜ਼ਮੀਨਾਂ ਦੇ ਉੱਤੇ ਜਿਹੜੀ ਅੱਖ ਹੈ ਉਹ ਕਾਰਪੋਰੇਟ ਸੈਕਟਰ ਨੇ ਰੱਖੀ ਹੈ। ਹੁਣ ਜਿਹੜੇ ਤਿੰਨ ਖੇਤੀ ਬਿੱਲ ਆ ਜਿਹੜੇ ਹੁਣ ਲੱਗਦਾ ਲੋਕਾਂ ਨੂੰ ਵੀ ਇਹ ਜੀ ਹੁਣੇ ਪਾਸ ਕੀਤੇ ਆ, ਇਹਨਾਂ ਦਾ ਮੁੱਢ ਵੱਜਦਾ ਐਕਚੁਅਲੀ 90-91 ਦੇ ਵਿੱਚ ਹੀ। ਇਹ ਤਿੰਨੇ ਜਿਹੜੇ ਬਿੱਲਸ ਸੀ ਨਾ ਇਹਦੇ ਖਿਲਾਫ਼ ਤਕੜੀ ਕਿਸਾਨ ਐਜੀਟੇਸ਼ਨ ਜਿਹੜੀ ਆਪਾਂ ਵੇਖਦੇ ਹਾਂ, ਆਪਾਂ ਨੂੰ ਲੱਗਦਾ ਵੀ ਹੁਣ ਸ਼ੁਰੂ ਹੋਈ, ਪਰ ਜਿਹੜੇ ਲੋਕ ਜੁੜੇ ਹੋਏ ਨੇ ਲੋਕਾਂ ਨਾਲ ਉਹਨਾਂ ਨੂੰ ਪਤਾ ਵੀ ਇਹਦੀ ਜਿਹੜੀ ਸ਼ੁਰੂਆਤ ਆ ਨਾ 90-91-92 ਉਸ ਵੇਲੇ ਹੀ ਰੈਲੀਜ਼ ਹੁੰਦੀਆਂ ਸੀ, ਸੈਮੀਨਾਰਸ ਹੁੰਦੇ ਸੀ, ਡਿਸਕਸ਼ਨਸ ਹੁੰਦੀਆਂ ਸੀ ਬਈ ਬੇਰੋਕ ਟੋਕ ਜਦੋਂ ਬਾਹਰਲਾ ਸਰਮਾਇਆ ਆਊਗਾ, ਬਾਹਰਲਾ ਪੈਸਾ ਆਊਗਾ। ਇਹ ਬਾਹਰਲਾ ਪੈਸਾ ਤੇ ਬਾਹਰਲਾ ਸਰਮਾਇਆ ਜਦੋਂ ਆਉਂਦਾ ਨਾ, ਪੈਸਾ ਇਕੱਲਾ ਨਹੀਂ ਆਉਂਦਾ, ਪੈਸੇ ਦੇ ਨਾਲ ਪੈਸੇ ਦਾ ਪੂਰਾ ਕਲਚਰ ਆਉਂਦਾ ਤੇ ਪੈਸਾ ਵੱਧ ਕੇ ਵਾਪਸ ਜਾਂਦਾ। ਇਨਵੈਸਟਮੈਂਟ ਦਾ ਮਤਲਬ ਇਹ ਨੀਗਾ ਵੀ ਕਿਸੇ ਨੇ ਤੁਹਾਨੂੰ ਮੁਫ਼ਤ ਦਾ ਲੰਗਰ ਛਕਾਤਾ ਬਾਹਰ, ਜਿਹੜੀਆਂ ਹੈਗੀਆਂ ਵੱਡੀਆਂ ਕੰਪਨੀਆਂ IMF ਜਾਂ ਉਹਨਾਂ ਨੇ ਦਿੱਤਾ ਜਾਂ ਵੱਡੇ ਜਿਹੜੇ ਪਲੇਅਰ ਨੇ ਉਹਨਾਂ ਨੇ ਤੁਹਾਨੂੰ ਪੈਸਾ ਦਿੱਤਾ ਤੇ ਉਹ ਕਹਿਣਗੇ ਲਓ ਜੀ ਲਓ ਆਰਾਮ ਨਾਲ ਤੁਸੀਂ ਮੌਜਾਂ ਕਰੋ। ਨਹੀਂ, ਉਹ ਪੈਸਾ ਕਈ ਗੁਣਾ ਵੱਧ ਕੇ ਵਾਪਸ ਜਾਂਦਾ। ਦੇਸ਼ ਦੇ ਨੈਚੁਰਲ ਰਿਸੋਰਸਿਸ ਦੀ ਐਕਸਪਲੋਟੇਸ਼ਨ ਹੁੰਦੀ ਹੈ, ਮੈਨ ਪਾਵਰ ਦੀ ਐਕਸਪਲੋਟੇਸ਼ਨ ਹੁੰਦੀ ਹੈ, ਅਮੀਰ ਗਰੀਬ ਦਾ ਪਾੜਾ ਵੱਧਦਾ, ਅਨਈਵਨ ਡਿਵੈਲਪਮੈਂਟ ਹੁੰਦੀ ਹੈ, ਕਈ ਸ਼ਹਿਰ ਆ ਜਿਹੜੇ ਉਹ ਬਹੁਤ ਅੱਗੇ ਵੱਧ ਜਾਂਦੇ ਆ ਤੇ ਕਈ ਜਿਹੜੇ ਇਲਾਕੇ ਆ ਬਹੁਤ ਪਛੜੇ ਰਹਿੰਦੇ ਆ। ਜਿਹੜੇ ਅੱਗੇ ਵੱਧ ਜਾਂਦੇ ਆ ਉਹਦੇ ਚ ਵੀ ਅੱਗੇ ਪਾੜਾ ਪੈਂਦਾ, ਇੱਕ ਪਾਸੇ ਝੁੱਗੀਆਂ ਹੁੰਦੀਆਂ, ਇੱਕ ਪਾਸੇ ਮਹਿਲ ਹੁੰਦੇ ਨੇ। ਜਿਹੜੇ ਤਿੰਨ ਖੇਤੀ ਬਿੱਲ ਪਾਸ ਹੋਏ ਸੀ ਨਾ ਬੜੇ ਸਿੱਧੇ ਜੇ ਸੀਗੇ, ਇੱਕ ਬਿੱਲ ਤਾਂ ਕਹਿੰਦਾ ਸੀਗਾ ਬਈ ਜਿਹੜੀਆਂ ਗਵਰਨਮੈਂਟ ਰੈਸਟ੍ਰਿਕਸ਼ਨਸ ਨੇ ਫਸਲਾਂ ਤੇ, ਜਿਹੜਾ ਕੋਈ ਕਣਕ, ਝੋਨਾ, ਕੋਈ ਦਾਲਾਂ ਸਰਕਾਰ ਚੱਕਦੀ ਆ ਤੇ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ, ਉਹ ਰੈਸਟ੍ਰਿਕਸ਼ਨਸ ਰਿਲੈਕਸ ਕੀਤੀਆਂ ਜਾਣ। ਦੂਸਰਾ ਬਿੱਲ ਕਹਿੰਦਾ ਸੀ ਵੀ ਜਿਹੜਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਹੈਗਾ 1955 ਚ ਬਣਿਆ ਵੀ ਕੋਈ ਬੰਦਾ ਖੇਤੀ ਪ੍ਰੋਡਕਟਸ ਨੂੰ ਖਾਣੇ ਪੀਣੇ ਦੀਆਂ ਚੀਜ਼ਾਂ ਨੂੰ ਦਾਣਿਆਂ ਨੂੰ ਗਰੇਨਸ ਨੂੰ ਸਟੋਰ ਨਹੀਂ ਕਰ ਸਕਦਾ। ਇੱਕ ਪਾਸੇ ਲੋਕ ਭੁੱਖੇ ਮਰੀ ਜਾਣ, ਉਹ ਸਟੋਰ ਕਰੀ ਜਾਵੇ ਤੇ ਉਹ ਬਾਅਦ ਚ ਮਹਿੰਗੇ ਭਾਅ ਤੇ ਵੇਚੇ। ਤੇ ਤੀਜਾ ਜਿਹੜਾ ਬਿੱਲ ਸੀਗਾ ਬਈ ਕੰਟਰੈਕਟ ਫਾਰਮਿੰਗ ਆ ਜਿਹੜੀ ਇੰਡੀਆ ਦੇ ਵਿੱਚ ਸ਼ੁਰੂ ਹੋਜੂਗੀ। ਇਹ ਤਿੰਨੇ ਖੇਤੀ ਬਿੱਲਾਂ ਦੇ ਖਿਲਾਫ ਐਜੀਟੇਸ਼ਨ ਆਪਾਂ ਨੂੰ ਲੱਗਦਾ ਵੀ 20 ਦੇ ਵਿੱਚ ਚੱਲੀ ਹੈ, ਪਰ ਅਸਲ ਦੇ ਵਿੱਚ ਜਦੋਂ ਸਰਦਾਰ ਮਨਮੋਹਨ ਸਿੰਘ ਇਹ ਪਾਲਿਸੀਜ਼ ਲੈ ਕੇ ਆਏ ਸੀ ਉਦੋਂ ਹੀ ਮੈਨੂੰ ਪਤਾ ਦਿੱਲੀ ਚ ਵੱਡੀਆਂ ਵੱਡੀਆਂ ਰੈਲੀਜ਼ ਹੁੰਦੀਆਂ ਸੀ, ਥਾਂ ਥਾਂ ਦੇ ਉੱਤੇ ਇਕੱਠ ਹੁੰਦੇ ਹੁੰਦੇ ਸੀ। ਉਦੋਂ ਲੋਕ ਕਹਿੰਦੇ ਹੁੰਦੇ ਸੀ ਇਹ ਕਮਲੇ ਆ ਐਵੇਂ ਜਿਹੜੇ ਇਕੱਠ ਕਰਦੇ, ਇਹਨਾਂ ਨੂੰ ਪਤਾ ਹੀ ਨਹੀਂ ਦੇਸ਼ ਤਾਂ ਤਰੱਕੀ ਦੇ ਰਾਹ ਤੇ ਤੁਰ ਜਾਣਾ, ਜਿਵੇਂ ਹੁਣ ਮੋਦੀ ਸਾਹਿਬ ਕਹਿ ਰਹੇ ਆ ਵੀ ਵਿਸ਼ਵ ਗੁਰੂ ਬਣ ਜਾਣਾ, ਵਿਸ਼ਵ ਗੁਰੂ ਬਣ ਜਾਣਾ। ਉਦੋਂ ਵੀ ਆਈ ਸੀ ਉਹ ਪਾਲਿਸੀ ਸਰਦਾਰ ਮਨਮੋਹਨ ਸਿੰਘ ਲੈ ਕੇ ਆਏ ਸੀ ਜੀ। ਸ਼ਾਇਦ ਉਹਨਾਂ ਨੂੰ ਭੁਲੇਖਾ ਸੀ ਵੀ ਇਹਦੇ ਨਾਲ ਸਾਡੇ ਦੇਸ਼ ਦਾ ਬਹੁਤ ਫਾਇਦਾ ਹੋ ਜਾਊਗਾ, ਪਰ ਅਲਟੀਮੇਟਲੀ ਉਹ ਤੁਹਾਡੇ ਸਾਹਮਣੇ ਆ ਜਿੰਨਾ ਕੁ ਫਾਇਦਾ ਹੋਇਆ ਜਿੰਨਾ ਕੁ ਨੁਕਸਾਨ ਹੋਇਆ। 30 ਸਾਲ ਬਾਅਦ ਵੀ ਉਹ ਬਿੱਲਾਂ ਨੂੰ ਗਲੋਂ ਲਾਉਣ ਦੇ ਲਈ ਕਿਸਾਨ ਆ ਜਿਹੜੇ ਉਹ ਕਿੰਨਾ ਸੰਘਰਸ਼ ਕਰ ਰਹੇ ਨੇ, ਜ਼ਮੀਨਾਂ ਗਹਿਣੇ ਪੈ ਗਈਆਂ ਨੇ ਲੋਕਾਂ ਦੀਆਂ। ਹੁਣ ਕਈ ਕਹਿ ਦਿੰਦੇ ਜੀ ਹਾਈਵੇਜ਼ ਬਣ ਰਿਹਾ ਬੜੀ ਤਰੱਕੀ ਹੋ ਗਈ, ਧੱਕੇ ਦੇ ਨਾਲ ਜਦੋਂ ਜ਼ਮੀਨ ਅਕੁਆਇਰ ਕੀਤੀ ਜਾਂਦੀ ਨਾ ਉਦੋਂ ਪਤਾ ਲੱਗਦਾ ਮਹਿੰਗੇ ਭਾਅ ਜ਼ਮੀਨ ਜ਼ਰੂਰ ਦੇ ਦਿੱਤੀ ਜਾਂਦੀ ਆ, ਪਰ ਬਾਅਦ ਦੇ ਵਿੱਚ ਜਦੋਂ ਜ਼ਮੀਨ ਖੁੱਸ ਜਾਂਦੀ ਆ ਉਹਨੂੰ ਪਤਾ ਲੱਗਦਾ ਜਿਹਦੀ ਜ਼ਮੀਨ ਖੁੱਸਦੀ ਆ। ਮੇਰੇ ਕਹਿਣ ਦਾ ਮਤਲਬ ਪਾਲਿਸੀਜ਼ ਦੀ ਸ਼ੁਰੂਆਤ ਹੈ ਨਾ ਜਿਹੜੀ ਉਹ ਸਰਦਾਰ ਮਨਮੋਹਨ ਸਿੰਘ ਨੇ ਕੀਤੀ ਸੀਗੀ। ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਸੀ ਪਹਿਲਾਂ ਵੀ, ਪਰ ਉਹ ਪਾੜਾ ਜਿੰਨਾ ਵਧਿਆ ਉਹਨੂੰ ਹਵਾ ਵੀ ਸਰਦਾਰ ਮਨਮੋਹਨ ਸਿੰਘ ਦੀਆਂ ਪਾਲਿਸੀ ਨੇ ਮਤਲਬ ਦਿੱਤੀ ਸੀ। ਐਜ਼ ਇਨਸਾਨ ਬਹੁਤ ਵਧੀਆ ਸੀ ਤੁਸੀਂ ਕਹਿ ਸਕਦੇ ਹੋ, ਪਰ ਪੋਲੀਟਿਕਸ ਦੇ ਵਿੱਚ ਜਦੋਂ ਕੋਈ ਪ੍ਰਧਾਨ ਮੰਤਰੀ ਰਹਿ ਗਿਆ, ਜਦੋਂ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਰਹਿ ਗਿਆ, ਉਹਦੀ ਨਿੱਜੀ ਜ਼ਿੰਦਗੀ ਪਿੱਛੇ ਰਹਿ ਜਾਂਦੀ ਹੈ, ਉਹਦੀ ਜ਼ਿੰਦਗੀ ਜਿਹੜੀ ਸਮਾਜਿਕ ਜ਼ਿੰਦਗੀ ਹੈ ਜਿਹੜੀ ਉਹ ਬਣ ਜਾਂਦੀ ਹੈ। ਬਾਹਰਲੇ ਦੇਸ਼ਾਂ ਨੇ ਤਾਂ ਵਡਿਆਉਣਾ ਹੀ ਆ, ਕਾਰਪੋਰੇਟ ਸੈਕਟਰ ਨੇ ਤਾਂ ਉਹਨਾਂ ਨੂੰ ਕਹਿਣਾ ਹੀ ਆ ਵੀ ਉਹਨਾਂ ਦੀਆਂ ਪਾਲਿਸੀਜ਼ ਬਹੁਤ ਵਧੀਆ ਸੀ, ਹੈਨਾ। ਲਓ ਮੈਂ ਆਪਣੀ ਗੱਲ ਬੰਦ ਕਰਦਾ ਜੀ। ਤੁਹਾਨੂੰ ਪਤਾ ਅੱਜ ਜਿਵੇਂ ਬੌਕਸਿੰਗ ਡੇ ਜਿਹੜਾ ਹੈਗਾ ਵੀਕ ਹੀ ਚੱਲ ਰਿਹਾ ਜੀ, ਲਾਈਵ ਔਨ ਲੋਕੇਸ਼ਨ ਚੱਲ ਰਿਹਾ ਸਾਡਾ ਪ੍ਰੋਗਰਾਮ ਤੇ ਰਾਣਾ ਜਿੱਥੇ ਹਾਜ਼ਰ ਨੇ। ਰਾਣਾ ਜੀ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ।
ਬਹੁਤ ਬਹੁਤ ਧੰਨਵਾਦ ਜੀ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਫਰੀਡਮ ਮੋਬਾਈਲ ਤੋਂ ਹਾਜ਼ਰ ਹਾਂ ਜੀ, ਕੋਟਲ ਅਤੇ ਏਅਰਪੋਰਟ 60 ਕੋਟਲ ਬੁਲੇਵਾਰਡ ਵਾਲੀ ਲੋਕੇਸ਼ਨ ਤੇ। ਔਰ ਜੇ ਤੁਸੀਂ ਰੇਡੀਓ ਦਾ ਹਵਾਲਾ ਦਿਓਗੇ ਤੇ $45 ਜਿਹੜੀ ਹੈ ਜੀ ਉਹ ਐਕਟੀਵੇਸ਼ਨ ਫੀਸ ਜਿਹੜੀ ਹੈ ਉਹ ਵੇਵ ਕਰ ਦਿੱਤੀ ਜਾਵੇਗੀ। ਸੋ ਮੈਂ ਰਾਵੀ ਅਫਰੰਗ ਨਾਲ ਤੁਹਾਡੀ ਗੱਲਬਾਤ ਕਰਾਉਣਾ ਜੀ, ਜਿਹੜੇ ਕਿ ਇਹ ਬੌਕਸਿੰਗ ਡੇ ਵਾਲੇ ਜਿਹੜੇ ਪਲਾਨਸ ਨੇ ਉਹਨਾਂ ਬਾਰੇ ਤੁਹਾਨੂੰ ਦੱਸਣਗੇ ਜੀ। ਰਾਵੀ ਜੀ ਕੋਈ ਫਿਰ ਸਵਾਗਤ
ਜੀ। ਸੋ ਫਰੀਡਮ ਮੋਬਾਈਲ ਤੇ ਅੱਜ ਦੇ ਲਈ ਸਾਡੇ ਕੋਲ ਸਪੈਸ਼ਲ ਆਫਰ ਚੱਲ ਰਹੀਆਂ ਨੇ ਆਈਫੋਨ ਦੀ ਨਵੀਂ ਸੀਰੀਜ਼ 16 ਪ੍ਰੋ ਤੇ ਪ੍ਰੋ ਮੈਕਸ ਤੇ। ਆਈਫੋਨ 16 ਮੰਥਲੀ ਤੁਹਾਨੂੰ ਸਿਰਫ ਮਿਲ ਰਿਹਾ $61 ਤੇ, ਪ੍ਰੋ ਮਿਲ ਰਿਹਾ ਜੀ $69 ਤੇ ਪ੍ਰੋ ਮੈਕਸ ਮਿਲ ਰਿਹਾ $75 ਤੇ। ਸਾਰੇ ਫੋਨ ਜ਼ੀਰੋ ਡਾਊਨ ਤੇ ਹੋਣਗੇ, ਇਹਨਾਂ ਦੇ ਵਿੱਚ ਤੁਹਾਨੂੰ 75 GB ਡੇਟਾ ਵੀ ਮਿਲ ਰਿਹਾ। ਕੈਨੇਡਾ, US, ਮੈਕਸੀਕੋ ਦੀ ਰੋਮਿੰਗ ਕਾਲਿੰਗ ਤੇ ਇੰਡੀਆ ਦੀ ਰੋਮਿੰਗ ਵੀ ਬਿਲਕੁਲ ਫ੍ਰੀ ਮਿਲਦੀ ਹੈ। 1000 ਮਿੰਟਸ ਇੰਡੀਆ ਕਾਲਿੰਗ ਹਰ ਮਹੀਨੇ ਬਿਲਕੁਲ ਫ੍ਰੀ ਮਿਲਣਗੇ ਤੇ ਅੱਜ ਤੁਸੀਂ ਰੇਡੀਓ ਦੀ ਰੈਫਰੈਂਸ ਲੈ ਕੇ ਆਉਂਦੇ ਹੋ ਤਾਂ $45 ਐਕਟੀਵੇਸ਼ਨ ਜਿਹੜੀ ਆ ਉਹ ਵੇਵ ਆਫ ਕਰ ਦਿੱਤੀ ਜਾਏਗੀ। ਨਾਲ ਦੀ ਨਾਲ ਜੇ ਤੁਸੀਂ ਗੂਗਲ ਪਿਕਸਲ 9 ਲੈਣਾ ਚਾਹੁੰਦੇ ਹੋ ਤਾਂ ਉਸ ਦੇ $45 ਪਲਾਨ ਦੇ ਉੱਪਰ ਫੋਨ ਦੇ 0 ਮੰਥਲੀ ਨੇ। ਨਾਲ ਇਸ ਦੇ ਤੁਹਾਨੂੰ ਸੇਮ ਡੇਟਾ ਪਲਾਨ ਮਿਲੇਗਾ, ਰੋਮਿੰਗ ਫੀਚਰ ਵੀ ਸਾਰੇ ਸੇਮ ਮਿਲ ਰਹੇ ਨੇ। ਤੇ ਜੇਕਰ ਤੁਹਾਡੇ ਕੋਲ ਫੋਨ ਆਪਣਾ ਇਕੱਲੀ ਸਿਮ ਦੇ ਉੱਪਰ ਸਪੈਸ਼ਲ ਪਲਾਨ ਆਇਆ ਲਿਮਿਟਿਡ ਟਾਈਮ ਲਈ, $35 ਦੇ ਵਿੱਚ 75 GB ਡੇਟਾ ਮਿਲ ਰਿਹਾ। ਕੈਨੇਡਾ, US, ਮੈਕਸੀਕੋ ਦੀ ਰੋਮਿੰਗ ਕਾਲਿੰਗ ਫ੍ਰੀ ਮਿਲ ਰਹੀ ਹੈ। ਇੰਡੀਆ ਦੀ ਰੋਮਿੰਗ ਤੇ 100+ ਕੰਟਰੀਜ਼ ਦੀ ਰੋਮਿੰਗ ਵੀ $35 ਦੇ ਵਿੱਚ ਹੀ ਮਿਲ ਰਹੀ ਹੈ। ਨਾਲ ਦੀ ਨਾਲ ਤੁਹਾਨੂੰ ਇੰਡੀਆ ਕਾਲਿੰਗ ਲਈ 1000 ਮਿੰਟ ਹਰ ਮਹੀਨੇ ਫ੍ਰੀ ਮਿਲਣਗੇ। ਸੋ ਆਪਣੀਆਂ 2 ਲੋਕੇਸ਼ਨਸ ਹੈਗੀਆਂ ਨੇ, ਦੋਨਾਂ ਚ ਤੁਸੀਂ ਕਿਸੇ ਦੇ ਵਿਜਿਟ ਕਰ ਸਕਦੇ ਹੋ ਡੀਲਸ ਵਾਸਤੇ। ਪਹਿਲੀ ਲੋਕੇਸ਼ਨ ਹੈਗੀ ਹੈ ਜੀ ਕਾਲਜ ਪਲਾਜ਼ਾ ਦੇ ਵਿੱਚ, 545 ਸਟੀਲ ਰੈਵਨਿਊ ਵੈਸਟ ਨੀਅਰ ਸ਼ੈਲਡਨ ਕਾਲਜ। ਨੰਬਰ ਹੈਗਾ ਜੀ 905-455-3543, 905-455-3543। ਦੂਜੀ ਲੋਕੇਸ਼ਨ ਹੈਗੀ ਆਪਣੀ 60 ਕੋਟਰਲ ਬੁਲੇਵਰਡ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਕੋਟਰਲ, ਟਰਟਲ ਜੈਕ ਪਲਾਜ਼ਾ। ਨੰਬਰ ਹੈਗਾ ਜੀ 905-216-9464, 905-216-9464 ਤੇ ਟਾਈਮਿੰਗ ਹੈਗੀ ਹੈ ਜੀ ਅੱਜ ਦੀ 8 ਵਜੇ ਤੱਕ। ਥੈਂਕ ਯੂ ਜੀ।
ਬਹੁਤ
ਬਹੁਤ ਧੰਨਵਾਦ ਜੀ।
ਹਾਂਜੀ ਰਾਣਾ ਜੀ। ਲਓ ਜੀ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000, 647-646-3000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਦ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ ਅਮਨਦੀਪ ਕਪਲਾ ਜੀ, 905-456-2020 ਇਹਨਾਂ ਦਾ ਨੰਬਰ ਆ, 9054562020। ਪ੍ਰਾਪਰਟੀ ਦੀ ਕਲੋਜ਼ਿੰਗ ਕਰਾਉਣੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ, ਘਰ ਆ, ਕੋਈ ਕੌਂਡੋ ਲਿਆ ਤੁਸੀਂ, ਫਿਰ ਤੁਸੀਂ ਇਹਨਾਂ ਕੋਲ ਜਾਣਾ ਜੀ, ਕਿਉਂਕਿ ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਆਪਦੇ ਕੰਮ ਚ ਮਾਹਰ ਨੇ, ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ, ਬੜੀ ਸਮੂਥ ਕਲੋਜ਼ਿੰਗ ਹੋ ਜਾਂਦੀ ਹੈ। 9054562020 ਬ੍ਰੈਂਪਟਨ ਦੇ ਬਿਲਕੁਲ ਸੈਂਟਰ ਚ, ਬ੍ਰੈਮਲੀ ਐਂਡ ਕੁਈਨ ਦਾ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਹੈਗਾ। ਦੂਸਰੇ ਸਾਡੇ ਸਪਾਂਸਰ ਨੇ ਮਨਮਿੰਦਰ ਖੋਸਾ, ਵੰਡਰਵਰਡ ਇਮੀਗ੍ਰੇਸ਼ਨ ਵਾਲੇ, 647-646-3000 ਉਹਨਾਂ ਦਾ ਨੰਬਰ ਆ, 6476463000। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਵਰਕ ਪਰਮਿਟ ਦੇ ਤਹਿਤ ਕੋਈ ਤੁਹਾਡਾ ਦੋਸਤ ਮਿੱਤਰ ਇੱਥੇ ਆਉਣਾ ਚਾਹੁੰਦਾ, ਕਿਸੇ ਕਿੱਤੇ ਚ ਮਹਾਰਤ ਰੱਖਦਾ, ਐਕਸਪੀਰੀਅੰਸਡ ਹੈਗਾ, ਤੇ ਕਿਹੜੇ ਕਿਹੜੇ ਕਿੱਤਿਆਂ ਚ ਵਰਕ ਪਰਮਿਟ ਮਿਲਦਾ, ਕਿੰਨੀ ਦੇਰ ਲਈ ਮਿਲਦਾ, ਪੱਕਾ ਮਿਲਦਾ, ਕੱਚਾ ਮਿਲਦਾ, ਕੀ ਬਣਦਾ, ਇਹ ਸਾਰਾ ਇਹਨਾਂ ਨੂੰ ਪਤਾ ਜੀ। ਤੇ ਦੂਸਰੀ ਗੱਲ ਇਹ ਜੀ, ਬਈ ਜਿਵੇਂ ਪੁਆਇੰਟ ਸਿਸਟਮ ਦੇ ਤਹਿਤ ਜਾਂ ਫੈਮਿਲੀ ਕਲਾਸ ਵੀਜ਼ਾ ਜਾਂ ਸਪਾਊਸਲ ਵੀਜ਼ਾ, ਇਮੀਗ੍ਰੇਸ਼ਨ ਦੀ ਜਾਣੀ ਕੋਈ ਵੀ ਨੀਡ ਆ, ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਲਓ 6476463000। ਗੱਲ ਮੇਨਲੀ ਕੱਲ ਵੀ ਚੱਲੀ ਸੀ, ਕੱਲ ਸਰਦਾਰ ਜਗਮੀਤ ਸਿੰਘ ਆਏ ਸੀ ਜੀ, ਉਹ 4 ਸਾਲ ਉਹ ਇੰਡੀਆ ਲਾ ਕੇ ਆਏ ਨੇ ਤੇ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਨੇ। ਉਹਨਾਂ ਨੇ ਸਰਦਾਰ ਡੱਲੇਵਾਲ ਦੀ ਗੱਲ ਕੀਤੀ ਸੀ ਕੱਲ, ਵੀ ਮਰਨ ਵਰਤੇ ਬੈਠੇ ਨੇ ਬਹੁਤ ਸਾਰੇ ਜਿਹੜੇ NRI ਨੇ ਪੰਜਾਬੀ, ਖਾਸ ਕਰਕੇ ਜਿਹੜੇ ਬਾਹਰ ਬੈਠੇ ਨੇ, ਉਹਨਾਂ ਨੂੰ ਚਿੰਤਾ ਤਾਂ ਸਾਰਿਆਂ ਨੂੰ ਹੋਣੀ ਚਾਹੀਦੀ ਹੈ। ਪਰ ਜਿਹੜੀ ਟੋਟਲ ਜਿਹੜੀ ਕਿਸਾਨੀ ਸਟਰਗਲ ਚੱਲ ਰਿਹਾ ਨਾ, ਇਹ ਸਾਰਾ ਦਾ ਸਾਰਾ ਸਾਂਝਾ ਚੱਲ ਰਿਹਾ ਜੇ ਕਾਮਯਾਬੀ ਮਿਲੀ ਤਾਂ ਸਾਂਝਾ ਹੋਣ ਕਰਕੇ ਮਿਲੀ ਆ। ਇਸ ਕਰਕੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਆ ਜਿਹੜਾ ਉਹ ਬਣਨਾ ਚਾਹੀਦਾ। ਵੈਸੇ ਆਪਾਂ, ਮੈਨੂੰ ਪਤਾ ਆਪਾਂ ਇੱਥੇ ਆਪਣੇ ਇਸ਼ੂਜ਼ ਦੀ ਜ਼ਿਆਦਾ ਗੱਲ ਕਰਦੇ ਹਾਂ, ਕਿਤੇ ਦੋ ਚਾਰ ਮਹੀਨੇ ਬਾਅਦ ਪੰਜਾਬ ਦੀ ਗੱਲ ਕਰਦੇ ਹੁੰਦੇ ਹਾਂ, ਪਰ ਅੱਜ ਮੇਰੇ ਮਨ ਦੇ ਵਿੱਚ ਆਇਆ ਕਿਉਂਕਿ ਖੇਤੀ ਸੈਕਟਰ ਦੀ ਗੱਲ ਚੱਲੀ ਆ, ਖੇਤੀ ਬਿੱਲਾਂ ਦੀ ਗੱਲ ਚੱਲੀ ਆ, ਸਰਦਾਰ ਮਨਮੋਹਨ ਸਿੰਘ ਦੀ ਗੱਲ ਵੀ ਜੁੜਦੀ ਆ। ਉਧਰੋਂ ਮੋਦੀ ਸਾਹਿਬ ਨੇ ਲਾਗੂ ਕੀਤੇ, ਸਰਦਾਰ ਮਨਮੋਹਨ ਸਿੰਘ ਨੇ ਬਣਾਏ, ਹੈਨਾ। ਤੇ ਆਓ ਤੁਹਾਨੂੰ ਨਾ ਪੰਜਾਬ ਦੇ ਜਰਨਲਿਸਟ ਨੇ ਜੀ ਸਰਦਾਰ ਹਮੀਰ ਸਿੰਘ, ਤੇ ਉਹ ਪੰਜਾਬ ਦੇ ਕਿਸਾਨ ਆਗੂ ਨੇ ਸਰਦਾਰ ਜੋਗਿੰਦਰ ਸਿੰਘ ਅਗਰਾਹਾਂ। ਕਿਸੇ ਦਾ ਕੋਈ ਮਤਭੇਦ ਹੋ ਸਕਦਾ ਕਿਸੇ ਨਾਲ, ਤੇ ਪਰ ਆਓ ਆਪਾਂ ਉਹਨਾਂ ਦੀ ਗੱਲਬਾਤ ਸੁਣਦੇ ਆ ਜਿਹਦੇ ਚ ਉਹ ਅਸਲ ਮੁੱਦਾ ਕੀ ਹੈ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।
ਪੰਜਾਬ ਇਹਨਾਂ ਦਿਨਾਂ ਚ ਇੱਕ ਅਜੀਬ ਜੇ ਮਾਹੌਲ ਦੇ ਵਿਚੋਂ ਗੁਜ਼ਰ ਰਿਹਾ ਲਗਾਤਾਰ। ਤੁਸੀਂ ਦੇਖੋ ਕਿ ਵੋਟਾਂ ਸਭ ਤੋਂ ਜ਼ਿਆਦਾ ਕਹੀ ਜਾਂਦੀਆਂ ਸਰਗਰਮੀ, ਕਿਸੇ ਨੂੰ ਪਤਾ ਵੀ ਨਹੀਂ ਆ ਸ਼ਹਿਰਾਂ ਦੀਆਂ ਵੋਟਾਂ ਪੈ ਕੇ ਚਲੀਆਂ ਗਈਆਂ, ਕੌਣ ਬਣ ਗਿਆ ਕੌਣ ਨਹੀਂ ਬਣ ਗਿਆ, ਕੋਈ ਦਿਲਚਸਪੀ ਨਹੀਂ ਕਿਸੇ ਦੀ। ਦਿਲਚਸਪੀ ਹੈ ਤਾਂ ਦੋ ਵੱਡੀਆਂ ਘਟਨਾਵਾਂ ਚ ਜਿਹੜੀਆਂ ਲਗਾਤਾਰ ਵਾਪਰ ਰਹੀਆਂ ਨੇ, ਜਦੋਂ ਉੱਠਦਾ ਕੋਈ ਬੰਦਾ ਤੇ ਜਦੋਂ ਤੱਕ ਸੌਂਦਾ। ਇੱਕ ਪੰਥਕ ਮਾਮਲੇ ਨੇ, ਅਕਾਲੀ ਦਲ ਰਹੂਗਾ ਨਹੀਂ ਰਹੂਗਾ, ਆਪਸ ਚ ਝਾਟਮ ਝਿੱਟ ਹੈ, ਜਥੇਦਾਰ ਦੀ ਗੱਲ ਮੰਨਣਗੇ ਨਹੀਂ ਮੰਨਣਗੇ, ਅਸਤੀਫੇ ਦੇਣਗੇ ਨਹੀਂ ਦੇਣਗੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਸੇ ਨੂੰ ਮਿਲਦਾ ਨਹੀਂ ਮਿਲਦਾ। ਇੱਕ ਮਹੀਨੇ ਚ ਚਾਰ ਐਮਰਜੈਂਸੀ ਮੀਟਿੰਗਾਂ ਐਜੀਪੀਸੀ ਵਰ ਗਿਆ, ਫਿਰ ਵੀ ਕੁਝ ਨਹੀਂ ਹੋ ਰਿਹਾ। ਦੂਜਾ ਵੱਡਾ ਇਸ਼ੂ ਜਿਹੜਾ ਇਹਦੇ ਨਾਲ ਲਗਾਤਾਰ ਜੁੜਿਆ ਹੋਇਆ ਕੰਟੀਨਿਊਟ ਹੈ, ਉਹ ਹੈ ਕਿਸਾਨੀ ਦਾ, ਖਾਸ ਤੌਰ ਤੇ ਈਵਨ ਮਜ਼ਦੂਰਾਂ ਦਾ ਵੀ ਹੈ, ਪਰ ਮਜ਼ਦੂਰ ਥੋੜੇ ਜੇ ਕਿਉਂਕਿ ਓਡੀ ਅਜੇ ਜਥੇਬੰਦ ਤਾਕਤ ਨਹੀਂ ਹੈ ਤੇ ਉਹਨਾਂ ਦੀ ਗੱਲ ਘੱਟ ਹੁੰਦੀ ਹੈ ਮੀਡੀਆ ਚ ਵੀ ਤੇ ਬਾਕੀ ਜਗ੍ਹਾ ਵੀ ਪ੍ਰਚਾਰ ਪ੍ਰਸਾਰ ਦੇ ਵਿਚ ਵੀ ਸਾਰੇ ਕਿਸਾਨੀ, ਕਿਉਂਕਿ ਪਿਛਲੇ ਵੈਸੇ ਤਾਂ ਜੇ ਕਹੋ ਕਿ ਜਦੋਂ ਤੋਂ ਕਿਸਾਨੀ ਹੋਣ ਲੱਗੀ ਹੈ ਉਦੋਂ ਤੋਂ ਸਟਰਗਲ ਚ ਹੈ ਕਿਸੇ ਨਾ ਕਿਸੇ ਰੂਪ ਦੇ ਵਿਚ, ਪਰ ਪਿਛਲਾ ਜਿਹੜਾ 2020-21 ਦਾ ਵੱਡਾ ਕਿਸਾਨ ਅੰਦੋਲਨ ਸੀਗਾ ਉਹਦੇ ਤੋਂ ਲੈ ਕੇ ਲਗਾਤਾਰ ਅੰਦੋਲਨ ਚੱਲ ਰਿਹਾ। ਅੰਦੋਲਨ ਦੇ ਰੂਪ ਅਲੱਗ ਅਲੱਗ ਹੋ ਸਕਦੇ ਨੇ, ਜ਼ਰੂਰੀ ਨਹੀਂ ਹੁੰਦਾ ਕਿ ਅੰਦੋਲਨ ਮਤਲਬ ਲਗਾਤਾਰ ਸਾਲਾਂ ਬੱਧੀ ਕਿਤੇ ਇੱਕ ਜਗ੍ਹਾ ਇਕੱਠੇ ਹੋ ਕੇ ਹੁੰਦਾ, ਪਰ ਉਹਦੀਆਂ ਡਿਫਰੈਂਟ ਕਿਸਮਾਂ ਹੁੰਦੀਆਂ। ਹੁਣ ਜਦੋਂ ਤੋਂ ਕੁਝ ਦੋ ਫੋਰਮਾਂ ਨੇ ਇੱਥੇ ਲਗਭਗ 10 ਮਹੀਨੇ ਤੋਂ ਸੰਭੂ ਤੇ ਖਲੌਰੀ ਕੀਤਾ ਹੈ, ਉਹਦੇ ਤੋਂ ਵੀ ਅੱਗੇ ਜਦੋਂ ਤੋਂ ਜਗਜੀਤ ਸਿੰਘ ਡੰਡੇਵਾਲ ਨੇ ਇੱਕ ਮਰਨ ਵਰਤ ਰੱਖਿਆ, 28 ਦਿਨ ਹੋ ਗਏ ਨੇ ਕਹਿੰਦੇ ਨੇ ਉਹ ਸਾਰੇ ਮਾਮਲੇ ਦੇ ਵਿੱਚ, ਉਦੋਂ ਬਾਅਦ ਇਹ ਗੱਲ ਥੋੜੀ ਜਿਹੀ ਹੋਰ ਅੱਗੇ ਬਣ ਗਈ, ਕਿਉਂਕਿ ਜਦੋਂ ਬੰਦੇ ਦੀ ਜਾਨ ਨਾਲ ਜੁੜ ਜਾਂਦੀ ਹੈ ਬਾਕੀ ਹੈ ਲੋਕਾਂ ਚ ਇੱਕ ਦਿਲਚਸਪੀ ਪੈਦਾ ਹੁੰਦੀ ਹੈ, ਇੱਕ ਲੈਵਲ ਤੇ ਹਮਦਰਦੀ ਵੀ ਪੈਦਾ ਹੁੰਦੀ ਹੈ, ਫੈਸਲੇ ਗਲਤ ਹੋਣ ਚਾਹੇ ਠੀਕ ਹੋਣ। ਹਾਲਾਂਕਿ ਜਥੇਦਾਰ ਅਕਾਲ ਤਖ਼ਤ ਤੋਂ ਲੈ ਕੇ ਬਹੁਤ ਸਾਰੇ ਹੋਰ ਸੱਜਣ ਇਹ ਲਗਾਤਾਰ ਕਹਿ ਚੁੱਕੇ ਨੇ ਕਿ ਸਾਡੇ ਵਿਰਸੇ ਚ ਨਹੀਂ ਹੈ ਮਰਨ ਵਰਤ ਦੀ ਜਿਹੜੀ ਵਿਧਾ, ਇਹ ਸੋਚਣਾ ਚਾਹੀਦਾ ਜਾਨ ਮਤਲਬ ਮੈਦਾਨੇ ਜੰਗ ਦੇ ਵਿੱਚ ਲੜ ਕੇ ਚਲੀ ਜਾਏ ਤਾਂ ਚਲੀ ਜਾਏ, ਤਾਂ ਉਹ ਇੱਕ ਅਲੱਗ ਗੱਲ ਹੁੰਦੀ ਹੈ, ਪਰ ਫਿਰ ਵੀ ਇਹ ਇੱਕ ਚਿੰਤਾ ਦਾ ਵਿਸ਼ਾ। ਇਸੇ ਵਿਸ਼ੇ ਨੂੰ ਲੈ ਕੇ ਦੋ ਜਿਹੜੇ ਅਲੱਗ ਅਲੱਗ ਧੜੇ, ਇੱਕ ਵੱਡਾ ਧੜਾ ਜਿਹੜਾ ਲਗਾਤਾਰ ਚੱਲ ਰਿਹਾ ਸੀ ਇਸ ਕੈਂਪ ਦਾ, ਜਿਹੜਾ ਸਾਰੇ ਆਲ ਇੰਡੀਆ ਦਾ ਇੱਕ ਵਰਤਾਰੇ ਨੂੰ ਦੇਖ ਰਿਹਾ ਕਿਸਾਨੀ ਦੇ ਸਟਰਗਲ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਕੀ ਕਰਨਾ, ਕਿਹੋ ਜਿਹੇ ਹਾਲਾਤ ਨੇ, ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਗੌਰਮੈਂਟ ਆਫ ਇੰਡੀਆ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਉਹਨੇ ਜਿਹੜੀ ਆ ਮਾਰਕੀਟਿੰਗ ਪਾਲਿਸੀ ਲਿਆਂਦੀ ਹੈ ਉਹੋ ਜਿਹੀ ਪਾਲਿਸੀ ਹੈ ਵੀ ਭਾਵੇਂ ਮਜਬੂਰੀ ਚ 3 ਬਿੱਲ ਤਾਂ ਵਾਪਸ ਲੈ ਲਏ ਸੀ, ਸਾਡੀ ਮਜਬੂਰੀ ਬਣ ਗਈ, ਪਰ ਅਸੀਂ ਕਰਾਂਗੇ ਉਹੀ ਜਿੱਧਰ ਨੂੰ ਜਾ ਰਹੇ ਹਾਂ ਅਸੀਂ ਉਸੇ ਮਾਮਲੇ ਦੇ ਵਿੱਚ ਕਰਾਂਗੇ। ਤਾਂ ਇਹ ਤਾਕਤਾਂ ਦੇ ਤਵਾਜਨ ਦਾ ਸਵਾਲ ਹੈ, ਇਹਦਾ ਮਤਲਬ ਲੜਾਈ ਦਾ ਤਵਾਜਨ ਅਜੇ ਓਡਾ ਨਹੀਂ ਬਣਿਆ ਜਿਹਦੇ ਚ ਗੌਰਮੈਂਟ ਪਿੱਛੇ ਹਟਦੀ ਨਜ਼ਰ ਆਉਂਦੀ ਹੋਵੇ ਉਸ ਲੈਵਲ ਤੇ। ਪਿਛਲੇ ਦਿਨਾਂ ਚ ਕੁਝ ਮੀਟਿੰਗਾਂ ਵੀ ਹੋਈਆਂ, ਐਸ ਕੇ ਐਮ ਦੇ ਗਰੁੱਪ ਨੇ ਵੀ ਤੇ ਇਹ ਦੋਨੇ ਫੋਰਮਾਂ ਨੂੰ ਵੀ ਬੁਲਾਇਆ ਸੀ, ਇੱਕ ਮੀਟਿੰਗ ਹੋਈ ਸੀ, ਕਿਹਾ ਗਿਆ ਪਾਜ਼ਿਟਿਵ ਨੋਟ ਤੇ ਆਉਣਗੀਆਂ ਨੇ। ਇਹ ਗੱਲ ਕਲੀਅਰ ਹੈ ਕਿ ਵੱਡੀ ਕਿਸਾਨ ਮੂਵਮੈਂਟ ਵੱਡੀ ਏਕਤਾ ਤੋਂ ਬਿਨਾਂ ਸੰਭਵ ਨਹੀਂ ਹੈ, ਵਿਆਪਕ ਉਹ ਕਿਵੇਂ ਹੋਵੇ ਕਿਸ ਤਰੀਕੇ ਨਾਲ ਹੋਵੇ ਇਹ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ। ਡੇ ਟੂ ਡੇ ਦੀਆਂ ਇਹ ਗੱਲਾਂ ਨਹੀਂ, ਕੌਣ ਕੀ ਕਰਦਾ ਕੌਣ ਨਹੀਂ ਕਰਦਾ ਇਹ ਦੂਸ਼ਣਬਾਜ਼ੀ ਦਾ ਸਵਾਲ ਨਹੀਂ ਹੈ, ਕੁਝ ਸਮਝਣ ਸਮਝਾਉਣ ਦੀਆਂ ਗੱਲਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਅੱਜ ਸਾਡੇ ਨਾਲ ਨੇ ਪੰਜਾਬ ਦੀ ਕਿਸਾਨ ਮੂਵਮੈਂਟ ਚੋਂ ਸਭ ਤੋਂ ਤਜਰਬੇਕਾਰ ਲੀਡਰਾਂ ਚੋਂ ਇੱਕ ਨੇ ਜੋਗਿੰਦਰ ਸਿੰਘ ਅਗਰਾਹਾਂ ਜੀ, ਬਹੁਤ ਬਹੁਤ ਸਵਾਗਤ ਹੈ।
ਧੰਨਵਾਦ
ਅਗਰਾਹ ਸਾਹਿਬ। ਜਿਹੜਾ ਇਹ ਓਵਰਆਲ ਮਾਮਲਾ ਕਿਸਾਨ ਮੂਵਮੈਂਟ ਦਾ, ਬੇਸਿਕਲੀ ਤਾਂ ਇਹ ਖੇਤੀ ਕਿਸਾਨੀ ਦਾ ਕੱਲਾ ਸਵਾਲ ਨਹੀਂ ਹੈ, ਓਵਰਆਲ ਹੀ ਇਨਸਾਨੀਅਤ ਦਾ ਹੀ ਸਵਾਲ ਹੈ ਕਿ ਇੱਕ ਲੜਾਈ ਹੈ ਓਵਰਆਲ ਕਿ ਜ਼ਿੰਦਗੀ ਕਿਹੜੇ ਤਰੀਕੇ ਨਾਲ ਜਿਉਣੀ ਹੈ, ਅਧਿਕਾਰ ਕਿਹੜੇ ਤਰੀਕੇ ਨਾਲ ਆਉਣੇ ਨੇ, ਕਾਰਪੋਰੇਟ ਨੇ ਲੈ ਜਾਣੇ ਨੇ ਜਾਂ ਲੋਕਾਂ ਦਾ ਵੀ ਕੋਈ ਅਧਿਕਾਰ ਉਹਦੇ ਚ ਰਹਿਣਾ ਚਾਹੀਦਾ। ਪਰ ਕਿਉਂਕਿ ਲੜਾਈ ਤਾਂ ਕਹਿੰਦੇ ਨੇ ਆਪਣੇ ਤੋਂ ਸ਼ੁਰੂ ਹੁੰਦੀ ਹੈ ਜਦੋਂ ਆਪਣਾ ਜਾਣਦਾ ਹੁੰਦਾ ਕਿ ਮੇਰੀ ਜ਼ਮੀਨ ਚਲੀ ਜਾਊਗੀ ਜਾਂ ਮੇਰਾ ਬਾਕੀ ਦੀਆਂ ਚੀਜ਼ਾਂ ਚਲੀ ਜਾਣਗੀਆਂ। ਹੁਣ ਤੁਸੀਂ ਉਦੋਂ ਤੋਂ ਸਟਰਗਲ ਚ ਤਾਂ ਹੈਗੇ ਹੀ ਹੋ, ਪਹਿਲਾਂ ਕਿਸਾਨ ਅੰਦੋਲਨ ਇੱਕ ਵਾਰ ਚੱਕ ਲਿਆ ਗਿਆ ਉਦੋਂ ਆਪਾਂ ਇਹ ਕਹਿੰਦੇ ਸੀ ਤਾਂ ਉਦੋਂ ਸਸਪੈਂਡ ਹੋ ਗਿਆ ਨਾ ਕਿ ਉਹ ਖਤਮ ਹੋ ਗਿਆ। ਇਹ ਤਰੀਕਿਆਂ ਚ ਕਿਵੇਂ ਫਰਕ ਹੈ, ਤੁਸੀਂ ਕਿਵੇਂ ਅੱਗਿਆ ਕਿ ਹੁਣ ਇਹ ਕਿੰਨੇ ਸਮੇਂ ਬਾਅਦ ਇੱਕ ਵਿਆਪਕ ਅੰਦੋਲਨ ਛੇੜਿਆ ਜਾਊਗਾ ਜਿਹੜੇ ਚ ਸਾਰੇ ਸਹਿਮਤ ਹੋਣਗੇ, ਜਾਂ ਆਲ ਇੰਡੀਆ ਦੀ ਹੁਣ ਸਿਚੁਏਸ਼ਨ ਕੀ ਹੈ, ਬਾਕੀ ਸੂਬੇ ਵੀ ਇਹਨੂੰ ਮੰਨਣ ਲੱਗੇ ਨੇ, ਕੁਝ ਕੇ ਜਿਹੜੀਆਂ ਮੰਗਾਂ ਨੇ ਸਾਡੀਆਂ ਵੀ ਨੇ, ਕਿਉਂਕਿ ਅਗਵਾਈ ਪਹਿਲਾਂ ਵੀ ਪੰਜਾਬ ਨੇ ਕੀਤੀ, ਅਜੇ ਵੀ ਜੇ ਮੇਰੀ ਆਬਜ਼ਰਵੇਸ਼ਨ ਹੈ, ਪਤਾ ਨੀ ਤੁਸੀਂ ਜਿਆਦਾ ਵਿਚਰਦੇ ਹੋ, ਮੈਂ ਤਾਂ ਦੇਖਦੇ ਹਾਂ ਕਿ ਅਜੇ ਲੜਾਈ ਦਾ ਧੁਰਾ ਪੰਜਾਬ ਹੀ ਹੈ ਮੇਨ, ਨਾਲ ਹਰਿਆਣਾ ਲਾ ਲਓ ਜਿੰਨਾ ਕੁ ਜ਼ਿਆਦਾ, ਬਾਕੀ ਜਗ੍ਹਾ ਓਨਾ ਨਹੀਂ ਹੈ, ਪਰ ਹਾਂ ਸਿੰਬੋਲਿਕ ਸਾਰੇ ਕਿਤੇ ਹੈ। ਇਹ ਕਿਵੇਂ ਮਾਸ ਮੂਵਮੈਂਟ ਉਸ ਅੰਦੋਲਨ ਤੋਂ ਬਾਅਦ ਜਾਗਰੂਕਤਾ ਕੁਛ ਵੱਧ ਰਹੀ ਹੈ ਲੋਕਾਂ ਚ ਵੱਖ ਵੱਖ ਸਟੇਟਾਂ ਚ ਜਾਂ ਮਾਮਲਾ ਖੜੋਤ ਚ?
ਦੇਖੋ ਹਮੀਰ ਜੀ, ਜਿਹੜੀ ਇਹ ਮੁੱਦਾ ਸੀਗਾ ਜਿਹੜਾ ਤਿੰਨ ਕਾਨੂੰਨਾਂ ਵਾਲਾ, ਇਹ ਕੋਈ ਇਹ ਨੀ ਹੈ ਵੀ ਅਸੀਂ ਵੀ 2020 ਚ ਆਇਆ ਤੇ ਅਸੀਂ ਚੱਕ ਲਿਆ ਤੇ ਅਸੀਂ ਥੋੜੀ ਤਿਆਰੀ ਨਾਲ ਕਰੇ ਚਲੇ ਗਏ, ਇਹ ਇੰਨੀ ਕੁ ਗੱਲ ਨੀ ਹੈ। ਇਹਨੂੰ ਘੱਟੋ ਘੱਟ ਤਿੰਨ ਦਹਾਕੇ ਲੱਗ ਗਏ, ਦੇ ਨੇੜੇ ਲੱਗ ਗਿਆ ਸਮਾਂ, ਕਿਉਂਕਿ ਜੇ ਕਹੀਏ ਇਹਨੂੰ 25-30 ਸਾਲ ਤਾਂ ਮਤਲਬ ਉਹ ਨਵੀਆਂ ਆਰਥਿਕ ਨੀਤੀਆਂ ਜਦੋਂ ਵੀ ਆਈਆਂ ਨੇ 1991 ਦੀਆਂ, ਅਸੀਂ ਵਿਸ਼ਵਪਾਰ ਸੰਸਥਾ ਤੇ ਸੰਸਾਰ ਬੈਂਕ ਕੌਮਾਂਤਰੀ ਮੁਦਰਾ ਕੋਸ਼ ਦੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਨਵੀਆਂ ਆਰਥਿਕ ਨੀਤੀਆਂ ਪਾਲਿਸੀਆਂ ਨੇ ਉਹਨਾਂ ਦੀ ਚਰਚਾ ਅਸੀਂ ਉਦੋਂ ਤੋਂ ਕਰ ਰਹੇ ਹਾਂ ਕਿ ਇਹ ਕਾਰਪੋਰੇਟ ਸੈਕਟਰ ਕਿਵੇਂ ਸਾਰੇ ਧੰਦਿਆਂ ਤੇ ਕਬਜ਼ਾ ਕਰੂਗਾ, ਬੋਰਡ ਬਿਜਲੀ ਬੋਰਡ ਨੂੰ ਕਿਵੇਂ ਚੱਟ ਦੂਗਾ, ਵਿਦਿਆ ਨੂੰ ਕਿਵੇਂ ਖਾ ਜੂਗਾ, ਸਿਹਤ ਸੇਵਾਵਾਂ ਨੂੰ ਕਿਵੇਂ ਲੈ ਜੂਗਾ, ਤੇ ਆਸਤੇ ਆਸਤੇ ਇਹਨੇ ਖੇਤੀ ਸੈਕਟਰ ਤੇ ਜਾਨੀ ਅੰਨ ਸੁਰੱਖਿਆ ਨੂੰ ਵੀ ਖਤਰੇ ਚ ਪਾਉਣਾ ਹੈ, ਇਹਦੇ ਵੀ ਕਬਜ਼ਾ ਇਹਦੀ ਕਰਨ ਦੀ ਪਾਲਿਸੀ ਹੈ ਬਹੁਤ ਚਿਰ ਤੋਂ। ਸਟੈਪ ਬਾਈ ਸਟੈਪ ਅਸੀਂ ਜਿਵੇਂ ਹੁਣ ਬਿਜਲੀ ਬੋਰਡ ਵਾਲੀ ਗੱਲ ਹੈਗੀ ਆ, ਨਿੱਜੀਕਰਨ ਵਾਲੀ ਆਈ ਆ, ਉਹ ਆਈ ਆ, ਉਦੋਂ ਵੀ ਲੜੇ ਆ, ਜਦੋਂ ਸਕੂਲਾਂ ਨੂੰ ਪ੍ਰਾਈਵੇਟ ਕਰਨ ਦੇ ਆ ਖੋਲੇ ਨੇ, ਇਹਨੂੰ ਸਰਕਾਰੀ ਵਿਦਿਆ ਨੂੰ ਪ੍ਰਾਈਵੇਟਾਂ ਦੇ ਹੱਥਾਂ ਚ ਦੇਣ ਦੀ ਗੱਲ ਕੀਤੀ ਆ, ਉਦੋਂ ਵੀ ਸਰਕਾਰੀ ਹਸਪਤਾਲ ਨੂੰ ਖਤਮ ਕਰਨ ਦੀ ਗੱਲ ਆਈ, ਉਦੋਂ ਵੀ ਉਹਦੇ ਸਿੱਟੇ ਵੀ ਦਿਖਾਏ ਨੇ, ਤੇ ਇਹਨਾਂ ਦੇ ਜਿਹੜੇ ਕਹਿੰਦੇ ਸੀ ਇਹਦੇ ਨਾਲ ਸਪਲਾਈ ਵਧੀਆ ਹੋ, ਇਹਦੇ ਨਾਲ ਵਿਦਿਆ ਵਧੀਆ ਹੋ, ਉਹਦੇ ਸਿੱਟੇ ਵੀ ਦਿਖਾਏ ਨੇ, ਵਿਦੇਸ਼ਾਂ ਦੇ ਵਿੱਚ ਜਦੋਂ ਇਹ ਨੀਤੀਆਂ ਲਾਗੂ ਹੋਈਆਂ ਉਹਨਾਂ ਨੂੰ ਵੀ ਲੋਕਾਂ ਤੱਕ ਲੈ ਕੇ ਗਏ ਆ ਗੱਲ। ਇਹ ਗੱਲ ਜਾਨੀ ਅਸੀਂ ਲੋਕਾਂ ਦੇ ਵਿੱਚ ਖੂਬ ਪ੍ਰਚਾਰ ਸੀ ਕਿ ਕਾਰਪੋਰੇਟ ਸੈਕਟਰ ਕਿਹੋ ਜਿਹਾ ਜਿਹਦੇ ਅਧੀਨ ਸਾਡੀਆਂ ਸਰਕਾਰਾਂ ਚੱਲਦੀਆਂ ਨੇ, ਉਹਦੇ ਦਬਾਅ ਚੱਲਦੀਆਂ ਨੇ, ਉਹ ਸਾਡੇ ਚੁੱਲ੍ਹਿਆਂ ਤੱਕ ਵੀ ਆਉਣਗੀਆਂ, ਸਾਡੀਆਂ ਜ਼ਮੀਨਾਂ ਵੀ ਹੋਣਗੀਆਂ, ਸਾਡੀ ਰੋਟੀ ਵੀ ਹੋਣਗੀ। ਇਹ ਤਿੰਨ ਕਾਨੂੰਨ ਜਦੋਂ ਆਏ ਨੇ ਫੇਰ ਇਹਨਾਂ ਲੋਕਾਂ ਵਾਸਤੇ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਗੱਲ ਦੇ ਪ੍ਰਚਾਰ ਕਰਦਿਆਂ ਨੂੰ, ਜਿਹੜੀਆਂ ਉਸ ਗੱਲਾਂ ਸੀਗੀਆਂ ਜਿਹੜੇ ਲੋਕ ਇਹ ਕਹਿੰਦੇ ਹੁੰਦੇ ਸੀ ਵੀ ਜਦ ਸਾਡੀਆਂ ਜ਼ਮੀਨਾਂ ਸਾਡੇ ਅੰਗੂਠੇ ਲਾਏ ਤੋਂ ਬਗੈਰ, ਨੰਬਰ ਦਸ ਦੇ ਆਏ ਤੋਂ ਬਗੈਰ, ਪਟਵਾਰੀ ਨੂੰ ਪੁੱਛੇ ਤੋਂ ਬਗੈਰ ਦੂਜੇ ਦੇ ਨਾਲ ਕਿਵੇਂ ਚੜ ਜਾਣਗੀਆਂ, ਉਹ ਗੱਲਾਂ ਅਸੀਂ ਕਹਿੰਦੇ ਸੀ ਤੁਹਾਨੂੰ ਭੁਲੇਖ ਹੈ ਵੀ ਇਹ ਚੜ ਜਾਂਦੀਆਂ ਹੁੰਦੀਆਂ ਨੇ। ਇਸ ਤਰ੍ਹਾਂ ਜਦੋਂ ਇਹ ਜ਼ਮੀਨਾਂ ਕਹਿਰ ਕਰਨ ਦਾ ਮਸਲਾ ਆਇਆ ਉਦੋਂ ਕਿਸੇ ਨੂੰ ਪੁੱਛਿਆ ਹੀ ਨਹੀਂ, ਉਹਨਾਂ ਦੇ ਚੈੱਕ ਜਮਾ ਕਰਵਾਤੇ, ਉਹਨਾਂ ਦੇ ਨਾਂ ਤੇ ਕੈਸ਼ ਜਮਾ ਕਰਵਾਤਾ, ਤੁਸੀਂ ਜਾ ਕੇ ਚੱਕ ਲੋ, ਯਾਨੀ ਇਹ ਅਮਲ ਚ ਦੇਖਿਆ ਲੋਕਾਂ ਨੇ, ਅਮਲ ਚ ਹੰਡਾਇਆ, ਫਿਰ ਹੋਣ ਲੱਗਿਆ ਵੀ ਯਾਰ ਜਿਹੜਾ ਤੁਸੀਂ ਪਹਿਲਾਂ ਕਹਿ ਦਿੰਦੇ ਸੀ, ਜਿਵੇਂ ਅਸੀਂ ਪਹਿਲਾਂ ਇਹ ਵੀ ਗੱਲਾਂ ਹੁੰਦੇ ਸੀ ਇਹ ਵਾਟਰ ਸੰਕਟ ਵੀ ਆਊਗਾ, ਆ ਨਵਾਂ ਮਾਡਲ ਹੈ ਜਿਹੜਾ, ਇਹਨੇ ਪਾਣੀ ਵੀ ਖਤਮ ਕਰਨਾ, ਇੱਥੇ ਪਾਣੀ ਗੰਦਾ ਵੀ ਹੋਊਗਾ, ਇੱਥੇ ਪਾਣੀ ਦਾ ਤੇਜ਼ਾਬ ਵੀ ਹੋਊਗਾ, ਤੇ ਪਾਣੀ ਧਰਤੀ ਦਾ ਖਤਮ ਵੀ ਹੋਊਗਾ। ਇਹ ਗੱਲਾਂ ਅਸੀਂ ਬਹੁਤ ਚਿਰ ਪਹਿਲਾਂ ਪ੍ਰਚਾਰ ਦੀਆਂ, ਉਹ ਗੱਲਾਂ ਜਦੋਂ ਫੀਲਡ ਦੇ ਵਿੱਚ ਆਉਂਦੀਆਂ ਨੇ ਲੋਕਾਂ ਨੇ ਹੰਡਾਈਆਂ ਨੇ, ਉਦੋਂ ਫਿਰ ਜਦੋਂ ਇਹ ਤਿੰਨ ਕਾਨੂੰਨ ਆਏ, ਫਿਰ ਤਿੰਨ ਕਾਨੂੰਨਾਂ ਦੇ ਵਿੱਚ ਗੱਲ ਸਮਝਾਉਣੀ ਬਹੁਤ ਸਾਨੂੰ ਸੌਖੀ ਹੋਗੀ ਕਿ ਦੇਖੋ ਆਹ ਤਰੀਕਾ ਇਹਦਾ, ਇਹ ਮੰਡੀ ਖਤਮ ਕਰਨਗੇ, ਖਰੀਦ ਖਤਮ ਹੋਊਗੀ, ਪ੍ਰਾਈਵੇਟਾਂ ਦੇ ਪੱਲੇ ਜਾਵਾਂਗੇ, ਜਿਨਸਾਂ ਦੇ ਲਾਗਤ ਖਰਚੇ ਮੁਤਾਬਕ ਸਾਨੂੰ ਹੁਣ ਵੀ ਖੇਤੀ ਚੋਂ ਕੋਈ ਮੁਨਾਫਾ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁਨਾਫਿਆਂ ਦੇ ਵਿੱਚ ਹੋਰ ਕੱਟ ਲੱਗੂਗਾ, ਕਿਸਾਨੀ ਸੰਕਟ ਜਾਊਗੀ, ਆਰਥਿਕ ਸੰਕਟ ਵਧੂਗਾ, ਆਰਥਿਕ ਸੰਕਟ ਨਾਲ ਤੇ ਤੁਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਖਾਤਰ ਜ਼ਮੀਨਾਂ ਵੇਚੋਗੇ, ਜ਼ਮੀਨਾਂ ਕਾਰਪੋਰੇਟ ਲੈਣ ਵਾਸਤੇ ਤਿਆਰ ਹੈ, ਪਾਲਿਸੀ ਇਹ ਹੈ, ਜਾਨੀ ਮਜ਼ਦੂਰਾਂ ਨਾਲ ਇਹ ਫਰਕ ਪਊਗਾ, ਤੇ ਸਰਕਾਰੀ ਭੰਡਾਰ ਨਹੀਂ ਰਹਿਣੇ, ਉੱਥੇ ਜਨਤਕ ਵੰਡ ਪ੍ਰਣਾਲੀ ਦੀ ਸਕੀਮ ਨਹੀਂ ਲੈਣੀ, ਤੇ ਉਹਨਾਂ ਵਾਸਤੇ ਅਨਾਜ ਮਹਿੰਗਾ ਖਰੀਦਣਾ, ਕਿਉਂਕਿ ਰੁਜ਼ਗਾਰ ਵੀ ਖਤਮ ਹੋਣੇ ਨੇ ਨਾਲ ਦੀ ਨਾਲ, ਇਹਦੇ ਕਰਕੇ ਮਜ਼ਦੂਰ ਵੀ, ਮਾਰਕੀਟ ਕਮੇਟੀਆਂ ਵੀ, ਟਰੱਕ ਯੂਨੀਅਨਾਂ ਵੀ, ਯਾਨੀ ਕੁੱਲ ਜਦੋਂ ਸਰਕਾਰੀ ਭੰਡਾਰ ਨਾ ਹੋਇਆ, ਜਿਹੜਾ ਕੁੱਲ ਖਪਤਕਾਰ ਹੈ, ਜਿਹੜਾ ਮਤਲਬ ਅਨਾਜ ਖਾਂਦਾ, ਉਹ ਸਾਰਿਆਂ ਦਾ ਜੀਵਨ ਖਤਰੇ ਚ ਪਊਗਾ, ਮਹਿੰਗਾਈ ਹੋਰ ਤੇਜ਼ ਹੋਊਗੀ, ਤਿੱਖੀ ਹੋਊਗੀ, ਇਸ ਕਰਕੇ ਇਹ ਲੜਾਈ ਕੱਲੀ ਕਿਸਾਨੀ ਦੀ ਨੀ, ਵੱਡੀ ਲੜਾਈ ਹੈ, ਇਹਦੀ ਤਿਆਰੀ ਵਾਸਤੇ ਘੱਟੋ ਘੱਟ 25-30 ਸਾਲ ਪਹਿਲਾਂ ਤਿਆਰ ਲੋਕਾਂ ਕੋਲ ਜਾਂਦੇ ਰਹੇ ਹਾਂ, ਜਦੋਂ ਇਹ ਕਾਨੂੰਨ ਆ ਗਏ ਉਦੋਂ ਵੀ ਘੱਟੋ ਘੱਟ 5-4 ਮਹੀਨੇ ਪੰਜਾਬ ਦੇ ਵਿੱਚ ਬਹੁਤ ਤਿਆਰੀ ਨਾਲ, ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਪਹਿਲਾਂ ਤਿਆਰੀ ਚ ਲੱਗੀਆਂ, ਫਿਰ ਇਹ ਮਨ ਬਣਾਇਆ ਵੀ ਜਿੱਡੀ ਵੱਡੀ ਲੜਾਈ ਹੈ, ਇਹ ਬੇਮੇਚੀ ਟੱਕਰ ਹੈ, ਇਹ ਬੇਮੇਚੀ ਟੱਕਰ ਦੇ ਵਿੱਚ ਅਸੀਂ ਇਕੱਲੇ ਜਾਂ 2-4 ਜਥੇਬੰਦੀਆਂ ਜਾਂ 10 ਜਥੇਬੰਦੀਆਂ ਜਾਂ ਇੱਕ ਸਟੇਟ ਇਹਨੂੰ ਨਹੀਂ ਲੜ ਸਕਦੀ, ਉਹਦੇ ਅਸੀਂ 3-4 ਮੋਟੇ ਮਿਨੀਮਮ ਮਤਲਬ ਸਹਿਮਤੀ ਵਾਲੇ ਪੈਂਤਰੇ ਕੱਢੇ ਕਿ ਇਹਨਾਂ ਦੀ ਸਟੇਜ ਤੇ ਰਾਜਨੀਤਿਕ ਦੇਵਤਾ ਨਹੀਂ ਆਊਗਾ, ਇਹ ਗੈਰ ਧਰਮੀ ਹੋਊਗੀ, ਇੱਥੇ ਧਰਮ ਇਹਨੂੰ ਸਟੇਜ ਨੂੰ ਧਾਰਮਿਕ ਨਹੀਂ ਬਣਾਇਆ, ਕਿਸੇ ਇੱਕ ਸਟੇਟ ਦੀ ਨਹੀਂ ਹੋਊਗੀ, ਇਹਨੂੰ ਸਾਂਝੇ ਤੌਰ ਤੇ ਕਿਸਾਨੀ ਦਾ ਮੁੱਦਾ ਬਣਾ ਕੇ ਮਿਨੀਮਮ ਪ੍ਰੋਗਰਾਮ ਤੇ ਆਪਣੇ ਆਪਣੇ ਤਰੀਕੇ ਨਾਲ ਇਹਦਾ ਵਿਰੋਧ ਕਰਨ ਦੀ ਖਾਤਰ ਇਕਜੁੱਟ ਹੋਈਏ, ਉਹ ਏਕਤਾ ਬਣੀ।
ਇਹਦੇ ਚ ਅਜੇ ਵੀ ਇੱਕ ਗੱਲ ਲਗਾਤਾਰ ਚੱਲਦੀ, ਉਸ ਮੋਰਚੇ ਚ ਤਾਂ ਬਹੁਤ ਚੱਲੀ, ਸਰਕਾਰ ਨੇ ਤਾਂ ਐਲੀਗੇਸ਼ਨ ਲਾਉਣੇ ਨੇ ਕਿ ਤੁਸੀਂ ਕੋਈ ਖਾਲਿਸਤਾਨੀ ਹੈ, ਕੋਈ ਮਾਓਵਾਦੀ ਹੈ, ਕੋਈ ਕਿਸੇ ਟਾਈਪ ਦਾ, ਕੋਈ ਚੀਫ ਸਪਾਂਸਰ ਹੈ, ਕੋਈ ਕਿਤੋਂ ਆਇਆ, ਪਰ ਪੰਜਾਬ ਚ ਵੀ ਅਜੇ ਗੱਲ ਕਾਫੀ ਉਭਰ ਰਹੀ ਹੈ, ਕਿਤੇ ਨਾ ਕਿਤੇ ਗਾਹੇ ਬਗਾਏ ਆ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਗਰੁੱਪ ਨੇ ਇਹੋ ਜਿਹੇ, ਚਾਹੇ ਉਹ ਫ੍ਰਿੰਜ ਗਰੁੱਪ ਹੀ ਹੋਣ ਜਿਹੜੇ ਲਿਖਦੇ ਨੇ ਲਗਾਤਾਰ ਕਾਮਰੇਡ ਵਰਸਸ ਸਿੱਖੀ ਜਾਂ ਵੀ ਇਸ ਲਈ ਨੇ ਇਹ ਕਦੇ ਖਾਸ ਤੌਰ ਤੇ ਲੈਫਟ ਵੱਲ ਤਾਂ ਇਹ ਕਿਹਾ ਹੀ ਜਾਂਦਾ ਕਿ ਜੀ ਇਹ ਪੰਜਾਬ ਨਾਲ ਕਦੇ ਨੀ ਖੜੇ, ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਫਲਾਨਾ ਜੇ ਵੀ ਉਹ ਖੜੇ ਨੇ। ਔਰ
ਆਪਾਂ ਪ੍ਰੋਗਰਾਮ ਨੂੰ ਇਸ ਤਰ੍ਹਾਂ ਜਾਰੀ ਰੱਖਾਂਗੇ। ਰਾਣਾ ਜੀ ਤੁਹਾਨੂੰ ਪਤਾ ਵੀ ਲਾਈਵ ਔਨ ਲੋਕੇਸ਼ਨ ਕਰ ਰਹੇ ਨੇ ਫਰੀਡਮ ਮੋਬਾਈਲ ਤੋਂ ਸਾਡੇ ਨਾਲ ਨੇ। ਰਾਣਾ ਜੀ ਇੱਕ ਵਾਰੀ ਫੇਰ ਵੈਲਕਮ।
ਬਹੁਤ ਬਹੁਤ ਧੰਨਵਾਦ ਜੀ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ 60 ਕੁਆਟਰ ਬੁਲੇਵਾਰਡ ਵਾਲੇ ਫਰੀਡਮ ਮੋਬਾਈਲ ਤੋਂ ਅੱਜ ਮੁਖਾਤਬ ਆ, ਔਰ ਦੋ ਲੋਕੇਸ਼ਨ ਜਿਹੜੀਆਂ ਨੇ ਜੀ 545 ਸਟੀਲਜ਼ ਐਵਨਿਊ ਜਿਹੜਾ ਕਾਲਜ ਪਲਾਜ਼ਾ ਵਾਲੀ ਤੇ ਕੁਆਟਰਲ ਵਾਲੀ ਜਿਹੜੀ ਲੋਕੇਸ਼ਨ ਆ, ਔਰ ਇੱਥੇ ਅੱਜ ਜਿਹੜੀ ਹੈ ਜੀ ਬੋਕਸਿੰਗ ਡੇ ਤੇ ਸੇਲ ਲੱਗੀ ਆ, ਔਰ ਬਹੁਤ ਸਾਰੇ ਜਿਹੜੇ ਇਸ ਵੇਲੇ ਸਰੋਤੇ ਨੇ ਦਰਸ਼ਕ ਨੇ ਉਹ ਫਾਇਦਾ ਉਠਾ ਰਹੇ ਨੇ। ਔਰ ਨਾਲ ਇੱਕ ਵਾਰੀ ਫਿਰ ਰਾਵੀਆ ਜੀ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਿਹੜੀਆਂ ਡੀਲਸ ਅੱਜ ਬੋਕਸਿੰਗ ਡੇ ਤੇ ਦਿੱਤੀਆਂ ਜਾ ਰਹੀਆਂ ਨੇ। ਇੱਕ ਵਾਰੀ ਫਿਰ ਸਵਾਗਤ ਜੀ।
ਜੀ ਸੋ ਫਰੀਡਮ ਮੋਬਾਈਲ ਤੇ ਅੱਜ ਦੇ ਲਈ ਸਭ ਤੋਂ ਪਹਿਲਾਂ ਆਪਾਂ ਇਹ ਦੱਸੀਏ ਕਿ ਰੇਡੀਓ ਲਿਸਨਰਸ ਵਾਸਤੇ ਸਪੈਸ਼ਲ ਆਫਰ ਹੈਗੀ ਹੈ, $45 ਕਨੈਕਸ਼ਨ ਫੀ ਜਿਹੜੀ ਹੈ ਉਹ ਵੇਵ ਆਫ ਕਰ ਦਿੱਤੀ ਜਾਏਗੀ। ਤੇ ਜੇਕਰ ਤੁਸੀਂ ਆਈਫੋਨ 16 ਸੀਰੀਜ਼ ਲੈ ਰਹੇ ਹੋ ਤਾਂ ਉਹਦੇ ਉੱਪਰ ਸਪੈਸ਼ਲ ਪ੍ਰਾਈਸਿਸ ਆਏ ਨੇ। ਆਈਫੋਨ 16 ਮੰਥਲੀ $61, 16 ਪ੍ਰੋ $69 ਤੇ ਪ੍ਰੋ ਮੈਕਸ $75। ਜ਼ੀਰੋ ਡਾਊਨ ਤੇ ਨੇ 75 GB ਡੇਟਾ ਵੀ ਆਫਰ ਕੀਤਾ ਜਾ ਰਿਹਾ। ਕੈਨੇਡਾ, US, ਮੈਕਸੀਕੋ ਦੀ ਰੋਮਿੰਗ ਕਾਲਿੰਗ ਬਿਲਕੁਲ ਫ੍ਰੀ ਹੈਗੀ ਹੈ। ਜੇਕਰ ਤੁਸੀਂ ਇਹ ਫੋਨ ਇੰਡੀਆ ਯੂਜ ਕਰਨਾ ਹੋਵੇ ਤਾਂ ਤੁਸੀਂ ਇਹੀ ਸਿਮ ਯੂਜ ਕਰ ਸਕਦੇ ਹੋ, ਕੋਈ ਵੀ ਐਕਸਟਰਾ ਰੋਮਿੰਗ ਦੇ ਚਾਰਜਿਸ ਨਹੀਂ ਹੈਗੇ। ਨਾਲ ਦੀ ਨਾਲ ਤੁਹਾਨੂੰ ਇੰਡੀਆ ਕਾਲਿੰਗ ਲਈ 1000 ਮਿੰਟ ਹਰ ਮਹੀਨੇ ਬਿਲਕੁਲ ਫ੍ਰੀ ਮਿਲ ਰਹੇ ਨੇ। ਗੂਗਲ ਪਿਕਸਲ 9 ਜ਼ੀਰੋ ਡਾਊਨ ਤੇ ਆਫਰ ਕੀਤਾ ਜਾ ਰਿਹਾ। ਨਾਲ ਦੀ ਨਾਲ ਇਹ ਫੋਨ 0 ਮੰਥਲੀ ਤੇ ਵੀ ਹੈਗਾ, ਸੋ $45 ਸਿਰਫ ਪਲਾਨ ਤੇ ਪੇ ਕਰਨੇ ਨੇ। ਫੋਨ 0 ਤੇ ਹੈ, ਇਹਦੇ ਵਿੱਚ ਵੀ ਸੇਮ ਡੇਟਾ ਪਲਾਨ ਤੁਹਾਨੂੰ ਆਫਰ ਕੀਤਾ ਜਾ ਰਿਹਾ। ਕੱਲੀ ਸਿਮ ਲੈਣਾ ਚਾਹੁੰਦੇ ਹੋ ਤਾਂ ਸਪੈਸ਼ਲ ਪਲਾਨ ਲਿਮਿਟਿਡ ਟਾਈਮ ਲਈ ਆਇਆ, $35 ਦੇ ਵਿੱਚ 75 GB ਡੇਟਾ ਮਿਲੇਗਾ। ਕੈਨੇਡਾ, US, ਮੈਕਸੀਕੋ ਦੀ ਰੋਮਿੰਗ ਕਾਲਿੰਗ ਫ੍ਰੀ ਮਿਲੇਗੀ। ਨਾਲ ਇੰਡੀਆ ਰੋਮਿੰਗ ਵੀ ਇਸੇ ਪਲਾਨ ਦੇ ਵਿੱਚ 0 ਮੰਥਲੀ ਤੇ ਮਿਲਦੀ ਹੈ, ਤੇ ਨਾਲ 1000 ਮਿੰਟ ਇੰਡੀਆ ਕਾਲਿੰਗ ਹਰ ਮਹੀਨੇ ਬਿਲਕੁਲ ਫ੍ਰੀ ਮਿਲ ਰਹੇ ਨੇ। ਇੱਕ ਰਿਕੁਐਸਟ ਕਰਨੀ ਚਾਹਾਂਗੇ ਕਿ ਸਾਡੀ ਸਟੋਰ ਲਾਈਨ ਬਹੁਤ ਜ਼ਿਆਦਾ ਬਿਜ਼ੀ ਹੈ, ਇਸ ਦੇ ਲਈ ਤੁਸੀਂ ਇੱਕ ਵਾਰੀ ਸਟੋਰ ਵਿਜ਼ਿਟ ਜ਼ਰੂਰ ਕਰ ਲਿਓ, ਕਿਉਂਕਿ ਸਟੋਰ ਦੇ ਉੱਪਰ ਸਾਡੇ ਕੋਲ ਅੱਜ ਦੇ ਲਈ ਹੀ ਸਪੈਸ਼ਲ ਪਲਾਨ ਆਏ ਹੋਏ ਨੇ। ਤੇ ਜੇਕਰ ਤੁਸੀਂ ਡੀਲਸ ਲੈਣੇ ਚਾਹੁੰਦੇ ਹੋ, ਸਾਡੀਆਂ 2 ਲੋਕੇਸ਼ਨਸ ਹੈਗੀਆਂ ਨੇ। ਪਹਿਲੀ ਲੋਕੇਸ਼ਨ ਹੈਗੀ ਅਸੀਂ ਕਾਲਜ ਪਲਾਜ਼ਾ ਦੇ ਵਿੱਚ, 545 ਡੀਲਸ ਐਵੀਨਿਊ ਵੈਸਟ, ਨੀਅਰ ਸ਼ੈਲਡਨ ਕਾਲਜ। ਨੰਬਰ ਹੈਗਾ ਜੀ 905-455-3543। ਦੂਜੀ ਲੋਕੇਸ਼ਨ ਹੈਗੀ ਹੈ ਜੀ 60 ਕੁਆਟਰਲ ਬੁਲੇਵਾਰਡ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਕੁਆਟਰਲ, ਟਰਟਲ ਜੈਕ ਪਲਾਜ਼ਾ। ਨੰਬਰ ਹੈਗਾ ਜੀ 905-216-9464, 905-216-9464। ਥੈਂਕ ਯੂ ਜੀ,
ਮਿਹਰਬਾਨੀ ਜੀ, ਬਹੁਤ ਬਹੁਤ
ਬਹੁਤ ਬਹੁਤ ਧੰਨਵਾਦ ਜੀ, ਫਿਰ ਫਿਰ ਮਿਲਦੇ ਜੀ।
ਧੰਨਵਾਦ ਜੀ ਰਾਣਾ ਜੀ, ਮਿਹਰਬਾਨੀ। ਹਲੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਫਿਰ ਪ੍ਰੋਗਰਾਮ ਨੂੰ ਜਾਰੀ ਰੱਖਦੇ ਹਾਂ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਲੋਕੇਸ਼ਨਸ ਤੇ 5 ਜਨਵਰੀ ਤੱਕ ਚੱਲ ਰਹੀ ਹੈ ਕ੍ਰਿਸਮਸ ਅਤੇ ਨਿਊ ਈਅਰ ਸੇਲ। ਤਾਜ ਆਟਾ ਤੇ 99, ਬਰਾਡ ਦੇਸੀ ਘਿਓ 26.99, ਬੀਕਾਨੇਰੀ ਕੁਕੀ 6.49, 4 pound ਏਸ਼ੀਅਨ ਉੜਦ ਦਾਲ 6.99, 4 pound ਏਸ਼ੀਅਨ ਕਾਲਾ ਚਨਾ 4.99, 4 pound ਏਸ਼ੀਅਨ ਮੋਟ ਹੋਲ 5.99, 5 kilo ਟਰਸਟ ਵਾਈਟ ਸ਼ੂਗਰ 11.99, ਐਂਡ ਮੈਨੀ ਮੋਰ। ਏਸ਼ੀਅਨ ਫੂਡ ਸੈਂਟਰ ਵਿਸ਼ਿੰਗ ਯੂ ਆਲ ਸੀਜ਼ਨ ਗ੍ਰੀਟਿੰਗਸ ਐਂਡ ਅ ਹੈਪੀ ਨਿਊ ਈਅਰ। 416-740-3262।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ 647-388-5154, 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ 48 ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepoo.ca।
ਸਵਾਗਤ, ਆਪਾਂ ਗੱਲਬਾਤ ਜਿੱਥੋਂ ਰੋਕੀ ਸੀ, ਪੱਤਰਕਾਰ ਹਮੀਰ ਸਿੰਘ ਜੀ ਨੇ, ਉਹਨਾਂ ਦੀ ਕਿਸਾਨ ਜਥੇਬੰਦੀ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ, ਉਹਨਾਂ ਦੇ ਲੀਡਰ ਨਾਲ ਗੱਲਬਾਤ ਚੱਲ ਰਹੀ ਸੀ, ਆਪਾਂ ਗੱਲਬਾਤ ਨੂੰ ਉੱਥੋਂ ਹੀ ਦੁਬਾਰਾ ਸ਼ੁਰੂ ਕਰਦੇ ਹਾਂ।
ਕਦੇ ਦੇਖਿਆ ਹੀ ਨੀ, ਇਹ ਤਾਂ ਇੱਕੋ ਹੀ ਗੱਲ ਕਰਦੇ ਨੇ ਆਪਣੀ ਧਰਮ ਦੀ ਆਪਣੀ ਉਹਦੀ। ਤੇ ਦੂਜੇ ਪਾਸੇ ਜਿਹੜਾ ਉਹ ਅੰਦੋਲਨ ਜਿੱਤਿਆ ਇੱਕ ਇਸ ਕਰਕੇ ਵੀ ਗਿਆ ਕਿਉਂਕਿ ਉਸ ਤਾਂ ਸਾਰਾ ਹੀ ਕੁਝ ਇਕੱਠਾ ਸੀਗਾ। ਜਦੋਂ ਅਸੀਂ ਦੇਖਦੇ ਸੀਗੇ ਵੀ ਉੱਥੇ ਹਰਿਆਣੇ ਵਾਲਾ ਹੁੱਕੇ ਵਾਲਾ ਬਾਬਾ ਵੀ ਨਾਲ ਬੈਠਾ ਹੈ, ਉੱਥੇ ਨਿਸ਼ਾਨ ਸਾਹਿਬ ਵੀ ਭਰਾ ਲੱਗਿਆ ਪਿਆ ਤੇ ਲਾਲ ਝੰਡਾ ਵੀ ਲੱਗਿਆ, ਉਹਨੂੰ ਲੋਕਾਂ ਨੇ ਪ੍ਰਵਾਨ ਕੀਤਾ ਇੱਕ ਆਮ ਕਾਮਨ ਕਲਚਰ ਨੂੰ।
ਇਹ ਜਿਹੜੀ ਇੱਕ ਬਾਈਨਰੀ ਕ੍ਰੀਏਟ ਹੋ ਰਹੀ ਹੈ, ਜਿਵੇਂ ਕੋਈ ਬੰਦਾ ਕਹਿੰਦਾ ਵੀ ਇਹ ਤਾਂ ਚੰਗਾ ਬੰਦਾ ਜੀ ਅਮਰਤਧਾਰੀ ਹੈ, ਦੂਜਾ ਕਹਿੰਦਾ ਇਹ ਦੂਸਰੀ ਵਿਚਾਰਧਾਰਾ ਦਾ ਨਹੀਂ ਚੰਗਾ ਹੈ। ਚੰਗਾ ਤਾਂ ਬੰਦਾ ਕਿਸੇ ਕੰਮ ਕਾਰ ਜਾਂ ਕਿਰਦਾਰ ਤੋਂ ਹੁੰਦਾ ਜਾਂ ਉਹਨਾਂ ਦੀ ਅਪਰੋਚਿਜ ਤੋਂ ਹੁੰਦਾ, ਬੰਦੇ ਦੇ ਜੀਵਨ ਦੇ ਵੱਖ ਵੱਖ ਤਰੀਕੇ ਨੇ। ਇਹਨੂੰ ਕਾਟ ਕਰਨ ਲਈ ਜਿਹੜਾ SKM ਹੈ ਜਾਂ ਹੋਰ ਸਾਰੇ ਜਿਹੜੇ ਗਰੁੱਪਾਂ ਦੇ ਲੀਡਰ ਨੇ, ਉਹ ਇੱਕ ਸਪੈਸ਼ਲ ਰਣਨੀਤੀ ਦਾ ਵੀ ਤਾਂ ਇੱਕ ਲੋੜ ਹੁੰਦੀ ਹੈ ਉਹਨੂੰ ਕਾਊਂਟਰ ਕਰਨ ਦੇ ਵਾਸਤੇ, ਜਿਹੜੇ ਇਹੋ ਜਿਹੇ ਵਿਚਾਰ ਨੇ ਜਿਹੜੇ ਕਿੱਤੇ ਦੇ ਤੌਰ ਤੇ ਕਿਸਾਨੀ ਤਾਂ ਲੜ ਰਹੀ ਹੈ ਨਾ, ਇਹ ਕਿਸੇ ਹੋਰ ਜਾਤ ਬਰਾਦਰੀ ਜਾਂ ਉਹਦੇ ਤੌਰ ਤੇ ਲੜ ਨਹੀਂ ਰਹੀ, ਤਾਂ ਜਿਹੜੇ ਇਹੋ ਜਿਹੇ ਵਿਚਾਰਧਾਰਕ ਪਹਿਲੂ ਆਉਂਦੇ ਨੇ ਇਹਦੇ ਚ ਮੀਟਿੰਗਾਂ ਚਰਚਾ ਹੁੰਦੀ ਹੈ ਕਾਫੀ ਜ਼ਿਆਦਾ, ਇਹਨੂੰ ਕਾਊਂਟਰ ਕਿਵੇਂ ਕਰਨਾ?
ਇਹ ਹਮੀ ਜੀ ਜਦੋਂ ਅਸੀਂ ਲੜਾਈ ਛੇੜੀ ਹੈ, ਜਦੋਂ ਇਹ ਲੜਾਈ ਦੇ ਵਿੱਚ ਇੰਨਾ ਵੱਡਾ ਹਿੱਸਾ ਇਕੱਠਾ ਹੋ ਗਿਆ, ਕਿਸਾਨੀ ਇਕੱਠੀ ਹੋ ਗਈ, ਮਜ਼ਦੂਰ ਇਕੱਠੇ ਹੋ ਗਏ, ਕੰਟਰੈਕਟ ਯੂਨੀਅਨਾਂ ਵਾਲੇ ਆ ਗਏ ਤੇ ਮਾਰਕੀਟ ਕਮੇਟੀਆਂ ਤੇ ਆੜਤੀ ਆ ਗਏ, ਐਡੀ ਵੱਡੀ ਲੜਾਈ ਜਦੋਂ ਇਕੱਠੀ ਹੋਈ, ਜਨਤਾ ਇੰਨੀਆਂ ਵੱਡੀਆਂ ਸੰਸਥਾਵਾਂ ਇਕੱਠੀਆਂ ਹੋਈਆਂ ਨੇ ਤਾਂ ਕਾਰਪੋਰੇਟ ਨੂੰ ਲੜਕਣਾ ਪੈਂਦੀ ਹੈ ਨਾ ਜੀ। ਕਾਰਪੋਰੇਟ ਚੁੱਪ ਕਰਕੇ ਕਿਉਂ ਬੈਠੂਗਾ ਜੀ? ਫਿਰ ਕਾਰਪੋਰੇਟ ਨੇ ਇਸ ਏਕਤਾ ਨੂੰ, ਇਸ ਯੂਨਿਟੀ ਨੂੰ ਤੋੜਨ ਦੀ ਖਾਤਰ, ਇਸ ਸਮਰਥਨ ਨੂੰ ਤੋੜਨ ਦੀ ਖਾਤਰ ਕੀ ਨੀ ਕੀਤਾ ਜੀ? ਉਹਨਾਂ ਨੇ ਸਾਰੇ ਹੱਥਕੰਡੇ ਵਰਤੇ ਨੇ, ਅੰਦੋਲਨ ਸ਼ੁਰੂ ਹੋਣ ਤੋਂ ਪਹਿਲੇ ਹੀ ਉਹ ਹੱਥਕੰਡੇ ਸ਼ੁਰੂ ਹੋਏ। ਉਹ ਤਾਕਤਾਂ ਵਿੱਚ ਕੁਛ ਆਈਆਂ, ਉਹ ਤਾਕਤਾਂ ਨੇ ਇਸ ਅੰਦੋਲਨ ਨੂੰ ਤੋੜਨ ਦੀ ਖਾਤਰ ਗਾਲਾਂ ਵੀ ਕੱਢੀਆਂ, ਮੋਰਚੇ ਵੀ ਤੋੜੇ, ਗਾਹਾਂ ਵਧੋ ਗਾਹਾਂ ਵਧੇ ਵੀ, ਲਾਲ ਕਿਲੇ ਤੇ ਕਬਜ਼ਾ ਵੀ ਕੀਤਾ, ਕੀ ਨੀ ਕੀਤਾ ਉਹਨਾਂ ਨੇ? ਉਹਨਾਂ ਨੇ ਇਸ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਸਾਰੇ ਹੱਥਕੰਡੇ ਇਹ ਕਾਰਪੋਰੇਟ ਨੇ ਕੀਤੇ ਹੋਏ ਹੱਥਕੰਡੇ, ਕਿਉਂਕਿ ਇਹ ਏਕਤਾ ਹਰੇਕ ਨੂੰ ਚੁਭਦੀ ਹੈ। ਇਹ ਐ ਨੀ ਫਿਰ ਇਹ ਅੰਦੋਲਨ ਜਿੱਤ ਤੋਂ ਬਾਅਦ ਵੀ ਉਹਨਾਂ ਨੂੰ ਲੜਕਦੀ ਰਹੀ ਆ। ਜਿਹੜਾ ਮੋਦੀ ਸਾਹਿਬ ਨੇ ਕਿਹਾ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਤੁਹਾਨੂੰ ਸਮਝਾ ਨਹੀਂ ਸਕਿਆ, ਉਹਦੇ ਵਿੱਚ ਇਹ ਮਨਸ਼ਾ ਵੀ ਸੀ ਮੈਂ ਯਾਰ ਤੁਹਾਨੂੰ ਜਿਹੜੀ ਏਕਤਾ ਥੋੜੀ ਤੋੜਨ ਚ ਕਾਮਯਾਬ ਨਹੀਂ ਹੋ ਸਕਿਆ, ਇਹ ਵੀ ਤੋੜੂਗਾ ਤੇ ਕਾਨੂੰਨ ਵੀ ਲੈ ਕੇ ਆਊਗਾ। ਕਾਰਪੋਰੇਟ ਨੂੰ ਸਮਝਾ ਰਿਹਾ ਸੀ ਉਹ ਮੇਰੇ ਤੋਂ ਫਰਕ ਰਹਿ ਗਿਆ। ਯਾਨੀ ਇਸ ਕਰਕੇ ਕਿਸਾਨ ਮੂਵਮੈਂਟ ਜਦੋਂ ਇਹ ਉੱਠ ਕੇ ਜਿੱਤਣ ਵੱਲ ਵੱਧਦੀ ਹੈ, ਉਹ ਹਾਲਤ ਉਦੋਂ ਸੀ ਜਦੋਂ ਮੋਦੀ ਦਾ ਕੋਈ ਵਿਰੋਧ ਨਹੀਂ ਸੀ ਕਰਦਾ, ਪੋਲੀਟੀਕਲ ਪਾਰਟੀਆਂ ਸਾਰੀਆਂ ਥੱਲੇ ਲੱਗੀਆਂ ਹੋਈਆਂ ਸੀ, ਯਾਨੀ ਅਪੋਜੀਸ਼ਨ ਹੈ ਨਹੀਂ ਸੀ ਹਿੰਦੁਸਤਾਨ ਦੇ ਵਿੱਚ ਜੇ ਕਿਹਾ ਜਾਵੇ। ਯਾਨੀ ਸਾਡੇ ਜਾਇਜ਼ੇ ਮੁਤਾਬਕ ਅਸੀਂ ਜਿਹੜੀ ਐਡੀ ਵੱਡੀ ਲੜਾਈ ਨੂੰ, ਐਡੀ ਵੱਡੀ ਮੂਵ ਨੂੰ ਜਦੋਂ ਸਾਨੂੰ ਪੁੱਛਦੇ ਹੁੰਦੇ ਸੀ ਵੀ ਤੁਸੀਂ ਮੋਰਚਾ ਜਿੱਤ ਕੇ ਜਾਓਗੇ, ਤੁਸੀਂ ਵੀ ਮੋਰਚੇ ਚਾਹੁੰਦੇ ਰਹੇ ਹੋ, ਕਿਸੇ ਸਧਾਰਨ ਬੰਦੇ ਨੂੰ ਪੁੱਛਿਆ ਉਹ ਇਹ ਕਹਿੰਦਾ ਹੁੰਦਾ ਸੀ ਵੀ ਅਸੀਂ ਜਿੱਤ ਕੇ ਜਾਵਾਂਗੇ, ਭਲਾ ਵੀ ਉਹਦੇ ਵਿੱਚ ਕਿਹੜੀ ਗੱਲ ਬੋਲਦੀ ਸੀ? ਉਹਦੇ ਵਿੱਚ ਇਹ ਸੀ ਵੀ ਜਿਹੜੀ ਇਹ ਹਾਕਮਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਕੁਰਸੀ ਹੁੰਦੀ ਹੈ, ਜਦੋਂ ਕੁਰਸੀ ਨੂੰ ਖਤਰਾ ਹੋਇਆ ਤਾਂ ਹਾਕਮ ਕੁਰਸੀ ਨੂੰ ਛੱਡਣ ਦੀ ਬਜਾਏ ਆਪਣੀ ਗੱਲ ਮੰਨੂਗਾ ਵੀ ਇਹੋ ਜਿਹੀ ਹਾਲਤ ਅਸੀਂ ਪੈਦਾ ਕਰ ਦਾਂਗੇ। ਉਹੋ ਜਿਹੀ ਹਾਲਤ ਮਤਲਬ ਜੇ ਵਿਦੇਸ਼ਾਂ ਜਾਂਦਾ ਸੀ ਮੋਦੀ ਉੱਥੇ ਵੀ ਵਿਰੋਧ, ਮੀਡੀਆ ਦੇ ਪੰਜਾਬ ਦੇ ਵਿੱਚ ਆਉਂਦਾ ਸੀ ਉੱਥੇ, ਦੂਜੀਆਂ ਸਟੇਟਾਂ ਜਾਂਦਾ ਉੱਥੇ ਵਿਰੋਧ। ਤੁਸੀਂ 2026 ਨਵੰਬਰ 2020 ਤੋਂ ਲੈ ਕੇ 11 ਦਸੰਬਰ ਤੱਕ ਦੇ ਮੋਦੀ ਦੇ ਬਾਹਰਲੇ ਦੌਰੇ ਗਿਣ ਲਓ ਜੀ ਕਿੰਨੇ ਨੇ। ਪਹਿਲਾਂ ਤਾਂ ਉਹ ਹਰ ਮਹੀਨੇ ਬਾਅਦ ਚੜ ਜਾਂਦਾ ਸੀ, ਯਾਨੀ ਉਹ ਝਿਜਕਣ ਲੱਗ ਗਿਆ ਸੀ ਬਾਹਰ ਵੀ ਨਹੀਂ ਜਾਂਦਾ। ਤੇ ਹਿੰਦੁਸਤਾਨ ਦੇ ਵਿੱਚ ਇਹ ਹਰਜਮਨੀ ਚੋਣਾਂ ਚੱਲੀਆਂ ਹੋਈਆਂ ਨੇ, ਉਹਨਾਂ ਵਿੱਚ ਉਹਦੀ ਹਾਰ ਵੀ ਹੋਈ, ਉਹਦੀ ਪਾਰਟੀ ਦੇ ਅੰਦਰਲੇ ਬੰਦੇ ਵੀ ਉਹਦੇ ਖਿਲਾਫ਼ ਬੋਲਣ ਲੱਗ ਗਏ। ਯਾਨੀ ਹਾਲਤ ਇਹ ਬਣਾਤੀ ਵੀ ਜੇ ਮੈਂ ਇਹ ਕਾਨੂੰਨ ਵਾਪਸ ਨਾ ਲਏ ਤਾਂ ਇਹਦਾ ਕੋਈ ਕਿਨਾਰਾ ਨਾ ਲਾਇਆ, ਮੈਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਕੁਰਸੀ ਖਤਰੇ ਚ ਪਏਗੀ। ਜਿਹੜੀਆਂ ਗੱਲਾਂ ਅਸੀਂ ਕਹਿ ਕੇ ਲਿਆਉਂਦੇ ਸੀ ਮੀਟਿੰਗਾਂ ਦੇ ਵਿੱਚ ਅੰਦਰ ਕਰਦੇ ਹੁੰਦੇ ਸੀ ਲੋਕਾਂ ਨੂੰ, ਉਹ ਅਸੀਂ ਸਮਝਾਇਆ ਵੀ ਜੋ ਕੁਛ ਆ ਹੋ ਰਿਹਾ ਇਹ ਹਾਕਮਾਂ ਦਾ ਕਰਵਾਇਆ ਹੋਇਆ, ਇੱਕ ਕਾਰਪੋਰੇਟ ਸੈਕਟਰ ਹੈ, ਉਹਦੇ ਕੋਲ ਪੈਸਾ ਵੀ ਹੈ, ਉਹਦੇ ਕੋਲ ਸੋਰਸ ਨੇ ਸਾਰੇ, ਉਹਦੇ ਵਾਸਤੇ ਕਿਸੇ ਏਡੇ ਅੰਦੋਲਨ ਨੂੰ ਤੋੜ ਕੇ ਜਾਂ ਇਹਦੇ ਚ ਖਲ ਪਾਉਣ ਦੀ ਜਿਹੜੀ ਗੱਲ ਹੈ ਇਹ ਕਿੱਡੀ ਕੁ ਵੱਡੀ ਹੈ? ਇਹ ਬੜੀ ਵੱਡੀ ਨੀ, ਉਹਨੇ ਅੰਗਦਾ ਕਤਲ ਵੀ ਕੀਤਾ ਜਿੱਥੇ ਹੋਇਆ ਉੱਥੇ ਵਿੱਚ, ਯਾਨੀ ਇੱਕ ਇਹ ਵੀ ਕਿਹਾ ਗਿਆ ਵੀ ਇੱਥੇ ਤਾਂ ਅਤਿਆਚਾਰ ਬਲਾਤਕਾਰ ਦੇ ਕੇਸ
ਮੌਤਾਂ ਦੇ
ਕੁੜੀਆਂ ਮਰਦੀਆਂ ਨੇ, ਯਾਨੀ ਅਸੀਂ ਉਹਨਾਂ ਨੂੰ ਕਿਵੇਂ ਸਾਨੂੰ ਸ਼ਰਾਬ ਦੀ ਸਪਲਾਈ, ਔਰਤਾਂ ਦੀ ਸਪਲਾਈ, ਉੱਥੇ ਕੀ ਨੀ ਕੀਤਾ ਉਹਨਾਂ ਨੇ? ਅਸੀਂ ਮਤਲਬ ਉਹ ਸਾਰੇ ਜਥੇਬੰਦਕ ਜਦੋਂ ਇਹ ਹੁੰਦੇ ਸੀ ਅਸੀਂ ਇਕੱਠੇ, ਅਸੀਂ ਸਮਝਦੇ ਸੀ ਯਾਰ ਇਸ ਗੱਲ ਨੂੰ ਬਚਾ ਰੱਖੋ, ਇਹਨੂੰ ਆਪਾਂ ਧਰਮ ਨਿਰਪੱਖ ਰੱਖੋ। ਇੱਕ ਪਹਿਲੀ ਵਾਰ ਇਹ ਹਿੰਦੁਸਤਾਨ ਦੇ ਵਿੱਚ, ਮੇਰੇ ਖਿਆਲ ਤਾਂ ਦੁਨੀਆਂ ਦੇ ਵਿੱਚ ਹੀ ਹੋਊਗਾ ਕਿ ਉਹ ਇਹੀ ਜੀ ਮੂਵਮੈਂਟ ਜਿਹਦੇ ਵਿੱਚ ਪੋਲੀਟੀਕਲ ਲੋਕਾਂ ਨੂੰ ਖੜੇ ਤੇ ਨਾ ਚੜ੍ਹ ਦਿੱਤਾ ਹੋਵੇ, ਉਹਨਾਂ ਤੋਂ ਬਗੈਰ ਮਾਸ ਮੂਵਮੈਂਟ ਇਕੱਠੀ ਹੋਈ ਹੋਵੇ ਤੇ ਉਹ ਮਹੀਨਾ ਵੱਧੀ ਸੜਕਾਂ ਤੇ ਬਹਿ ਕੇ ਸ਼ਾਂਤਮਈ ਅੰਦੋਲਨ ਲੜ ਕੇ ਸਰਕਾਰ ਨੂੰ ਹਰਾਉਣ ਚ ਕਾਮਯਾਬ ਹੋਵੇ, ਮੇਰੇ ਖਿਆਲ ਚ ਮੈਂ ਆਪਣੀ ਉਮਰ ਦੇ ਵਿੱਚ
ਦੁਨੀਆਂ ਦਾ ਹੀ ਵੱਡਾ ਅੰਦੋਲਨ ਮੰਨਿਆ ਜਾ ਰਿਹਾ ਸਦੀ ਦਾ,
ਤੇ ਮੈਂ ਸਮਝਦਾ ਵੀ ਆਪਾਂ ਨੇ ਆਪਣੀ ਉਮਰ ਦੇ ਵਿੱਚ ਇਹ ਪਹਿਲਾ ਅੰਦੋਲਨ ਦੇਖਿਆ, ਸ਼ਾਇਦ ਹੁਣ ਆਪਣੇ ਕੋਲ ਦਿਨ ਵੀ ਥੋੜੇ ਰਹਿ ਗਏ ਵੀ ਸ਼ਾਇਦ ਆਪਾਂ ਨਾ ਦੇਖੀਏ,
ਉਹ ਪਹੁੰਚ ਜਾਏਗਾ ਜੇ ਕੋਈ ਗੱਲ ਨਹੀਂ। ਤੇ ਇਦੋਂ ਅਗਲੀ ਗੱਲ ਇਹ ਹੈ ਕਿ ਜਦੋਂ ਅੰਦੋਲਨ ਸਫਲਤਾ ਨਾਲ ਆਉਂਦਾ ਹੈ, ਕਈ ਵਾਰ ਤੁਸੀਂ ਲੀਡਰਸ਼ਿਪ ਦੇ ਸਹਾਰੇ ਹੁੰਦਾ ਲੋਕਾਂ ਦੇ, ਕਈ ਵਾਰ ਉਹ ਹਾਰੀ ਜੰਗ ਨੂੰ ਵੀ ਜਿੱਤਣ ਚ ਬਦਲਣ ਦਾ ਨੈਰੇਟਿਵ ਸਿਰਜ ਦਿੰਦੇ ਨੇ, ਲੋਕਾਂ ਨੂੰ ਲੱਗਦਾ ਸੀ ਜਿੱਤੇ ਆ ਕੋਈ ਗੱਲ ਨੀ, ਹਾਰ ਬਾਹਲੇ ਨੀ ਹੁੰਦੀ। ਉਹ ਜਿੱਤੇ ਹੋਏ ਅੰਦੋਲਨ ਵੀ ਇੱਕ ਲੈਵਲ ਤੇ ਵਾਪਸ ਆ ਕੇ ਉਹ ਜਿੱਤ ਦਾ ਜਿਹੜਾ ਇੱਕ ਗਲੋਰੀ ਹੁੰਦੀ ਹੈ ਉਹ ਨਹੀਂ ਸਾਬਤ ਕਰ ਸਕਿਆ, ਆਉਂਦੇ ਫੁੱਟ ਪੈ ਕੇ ਆਉਂਦੇ ਹੀ ਸ਼ੁਰੂ ਹੋ ਗਈ ਇੱਕ ਲੈਵਲ ਤੇ, ਇੱਕ ਦੂਜੇ ਤੇ ਦੂਸ਼ਣਬਾਜ਼ੀ ਜਿਹਦੇ ਨਾਲ ਮਾਣ
ਉਹ ਕਿਉਂ ਟੁੱਟ ਗਿਆ, ਉਹ ਕਿਉਂ ਨੀ ਰਹਿਣ ਦਿੱਤਾ ਉਹਨਾਂ, ਮਤਲਬ ਉਹ ਵਿਚਾਰੇ ਜਿੱਥੋਂ ਵੀ ਆਉਂਦੇ ਸੀ ਉਹ ਆਉਂਦਿਆਂ ਨੂੰ ਇਹੋ ਜਿਹਾ ਲੱਗਿਆ ਜਿਵੇਂ ਆਏ ਤਾਂ ਸਹੀ ਉੱਥੋਂ ਧੜੱਲੇ ਨਾਲ ਇੱਕ ਵਾਰ, ਪਰ ਉਹ ਇੱਕ ਜਿਵੇਂ ਖੁਸ਼ੀ ਅਧੂਰੀ ਜੀ ਰਹਿ ਗਈ ਲੋਕਾਂ ਦੀ ਜਿਹੜੀ ਨੂੰ ਕਰਨਾ ਸੀ।
ਉਹ ਅਮੀਰ ਜੀ ਇਹ ਨੈਰੇਟਿਵ ਤਾਂ ਉਹਨਾਂ ਨੇ ਅੰਦੋਲਨ ਦੇ ਵਿੱਚ ਹੀ, ਜਦੋਂ 1993 ਨਵੰਬਰ ਨੂੰ ਇਹ ਕਾਨੂੰਨ ਵਾਪਸ ਲੈਂਦੇ, ਨੈਰੇਟਿਵ ਤਾਂ ਇਹ ਵਿੱਚ ਹੀ ਸਿਰਜਦਾ ਸੀ ਅੰਦੋਲਨ ਦੌਰਾਨ। ਇਹ ਉਸ ਵੇਲੇ ਇਹ ਗੱਲ ਚਲਾਤੀ ਵੀ ਹਰਿਆਣੇ ਵਾਲੇ ਲੋਕ ਤੇ ਯੂਪੀ ਵਾਲੇ ਲੋਕ ਇਹ ਕਹਿ ਰਹੇ ਨੇ ਜਿੰਨਾ ਚਿਰ ਐਮ ਐਸ ਪੀ ਕਾਨੂੰਨ ਦੀ ਗਰੰਟੀ ਨੀ ਬਣਦੀ ਅਸੀਂ ਨੀ ਜਾਂਦੇ। ਇਹ ਨੈਰੇਟਿਵ ਤਾਂ ਉੱਥੇ ਸਿਰਜਿਆ ਗਿਆ ਸੀ, ਕਿਉਂਕਿ ਹਾਕਮਾਂ ਦੀ ਜਿਹੜੀ ਮੈਂ ਪਹਿਲਾਂ ਜ਼ਿਕਰ ਕਰਕੇ ਗਿਆ, ਹਾਕਮਾਂ ਤਾਂ ਇਹ ਲੋੜ ਸੀ ਜੇ ਉਹਨਾਂ ਨੂੰ ਕੋਈ ਤਾਕਤ ਲੱਗਦੀ ਹੋਵੇ, ਜਾਂ ਨਾ ਕੋਈ ਪੋਲੀਟੀਕਲ ਪਾਰਟੀ ਇਹਨਾਂ ਦੇ ਨਾਲ, ਇਹ ਜਨਤਾ ਹੀ ਆਮ ਉੱਠ ਕੇ ਤੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਕੋਈ ਬੁੱਕ ਤੇ ਨੀ, ਜਿਨ੍ਹਾਂ ਨੂੰ ਕੋਈ ਨੀ ਪੁੱਛਦਾ, ਇਹ ਉਹ ਜਮਾਤ ਜਿਹੜੀ ਲਤਾੜੀ ਹੋਈ ਆ, ਜਿਨ੍ਹਾਂ ਦੀ ਕੋਈ ਕਦਰ ਨੀ, ਜਿਨ੍ਹਾਂ ਦੀ ਸਭ ਕੁਛ ਕੋਈ ਨੀ, ਉਹ ਜੇ ਉੱਠ ਕੇ ਆਏ ਹਾਕਮਾਂ ਨੂੰ ਹਰਾਉਣ ਲੱਗ ਗਈ ਤਾਂ ਅੱਗੇ ਵਾਸਤੇ ਤਾਂ ਰਵਾਇਤ ਪੈ ਜਾਣੀ ਹੈ। ਯਾਨੀ ਉਹ ਚੋਗ ਸੀਗੀ ਉਹਦੇ, ਇਹ ਚੋਗ ਦੇ ਵਿੱਚੋਂ ਜਿਹਨੇ ਉਹਨਾਂ ਨੇ ਇਹ ਕਹਿਤਾ ਫਿਰ ਹਰਿਆਣੇ ਵਾਲੇ, ਦੇਖੋ ਪੱਤੇ ਉਹਨਾਂ ਨੇ ਅੰਦੋਲਨ ਦੌਰਾਨ ਵੀ ਚਲਾਏ ਵੀ ਤੁਹਾਨੂੰ ਐਸ ਵਾਈ ਐਲ ਨੀ ਦਿੰਦੇ, ਤੁਸੀਂ ਇਹਨਾਂ ਨਾਲ ਕਿਵੇਂ ਇਕੱਠੇ ਹੋ, ਇਹ ਤਾਂ ਗਲਤ ਤਾਂ ਨਹੀਂ, ਜਿਵੇਂ ਤੁਸੀਂ ਜ਼ਿਕਰ ਕਰਕੇ ਗਏ ਬਹੁਤ ਸਾਰੀਆਂ ਗੱਲਾਂ ਆਈਆਂ ਨੇ, ਇਹ ਤਾਂ ਨਕਸਲਵਾੜੀ ਨੇ। ਇਹ ਗੱਲਾਂ ਦੇ ਵਿੱਚ ਫਿਰ ਇਹਨਾਂ ਨੇ ਉੱਥੇ ਇਹ ਨੈਰੇਟਿਵ ਸਰਜਦਾ ਕਿ ਐਮ ਐਸ ਪੀ ਦੀ ਗਰੰਟੀ ਕਾਨੂੰਨ ਤੋਂ ਬਿਨਾਂ ਨਾ ਜਾਇਓ। ਦੇਖੋ ਨੇ ਫਿਰ ਇਹ ਗੱਲ ਉੱਥੇ ਚੱਲ ਪਈ ਸੀ ਜੀ, ਸਰਦਾਰ ਡੱਲੀਵਾਲ ਸਾਹਿਬ ਦਾ ਉੱਥੇ ਸੀਗਾ ਵੀ ਯਾਰ ਮੈਂ ਜੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਨੀ ਬਣਦੀ।
ਬੇਸਿਕਲੀ ਇੱਥੋਂ ਦਿੱਲੀ ਗਏ ਸੀ ਤਿੰਨ ਕਾਨੂੰਨਾਂ ਲਈ।
ਬਿਲਕੁਲ ਬਿਲਕੁਲ, ਅਸੀਂ ਇੱਥੋਂ ਤਿਆਰੀ ਸਭ ਇਹੀ ਹੋਈ ਜੀ, ਕਿਉਂਕਿ ਐਮ ਐਸ ਪੀ ਦੀ ਇੱਥੇ ਜੋਬ ਨਹੀਂ ਸੀ ਪੰਜਾਬ ਦੇ ਵਿੱਚ, ਐਮ ਐਸ ਪੀ ਤਾਂ ਇੱਥੇ ਮਿਲਦੀ ਸੀਗੀ, ਜੇ ਨਹੀਂ ਕਿਤੇ ਮਿਲਦੀ ਸੀ ਸ਼ਰਤਾਂ ਸ਼ੁਰਤਾਂ ਰੋਕ ਕੇ ਲੈ ਲੈਂਦੇ ਸੀ, ਕਿਤੇ ਇੰਸਪੈਕਟਰ ਘੇਰ ਲਿਆ, ਕਿਤੇ ਉਹਨਾਂ ਦਾ ਜੇਈ ਘੇਰ ਲਿਆ, ਕਿਤੇ ਕੋਈ ਹੋਰ ਵੱਡਾ ਅਧਿਕਾਰੀ ਘੇਰ ਲਿਆ, ਜਾਂ ਰੇਲਾਂ ਜਾ ਕੇ ਘੇਰ ਲਿਆ। ਐਮ ਐਸ ਪੀ ਤਾਂ ਚੱਲਦੀ ਸੀ, ਲਾਗੂ ਹੋਈ ਸੀ, ਇੱਥੇ ਜੋਬ ਨਹੀਂ ਸੀ, ਇੱਥੇ ਤਾਂ ਤਿੰਨ ਕਾਨੂੰਨ ਹੀ ਰੜਕਦੇ ਸੀ, ਤਿੰਨ ਕਾਨੂੰਨਾਂ ਵਾਸਤੇ ਗਏ ਸੀ। ਯਾਨੀ ਆਹ ਜਿਹੜਾ ਨੈਰੇਟਿਵ ਸੀਗਾ ਇਹ ਸਰਕਾਰ ਦਾ ਸਿਰਜਿਆ ਹੋਇਆ ਸੀ, ਸਰਕਾਰ ਨੇ ਉੱਥੇ ਫੁੱਟ ਚਲਾਤੀ। ਹੁਣ ਇੱਕ ਗੱਲ ਬੰਦਾ ਕਹੇ, ਤੁਸੀਂ ਮੇਰੇ ਖਿਆਲ ਚ 84 ਦੇ ਵਿੱਚ ਆਪਾਂ ਨੌਜਵਾਨ ਹੁੰਦੇ ਸੀ, ਗੱਭਰੂ ਹੁੰਦੇ ਸੀ, ਤੁਸੀਂ ਮੈਨੂੰ ਪਤਾ ਇੱਕ ਥਾਂ ਬੋਲ ਕੇ ਆਏ ਨੂੰ, ਆਪਾਂ 84 ਦੇ ਵਿੱਚ ਕਹਿੰਦੇ ਜੀ ਜੇ 7-8 ਦਿਨ ਗਵਰਨਰ ਘੇਰਿਆ, ਜੇ 5 ਦਿਨ ਹੋਰ ਉੱਥੇ ਬਹਿ ਜਾਂਦੇ ਤੇ ਉਦੋਂ ਪਿੱਛੋਂ ਕਿਸਾਨ ਅੰਦੋਲਨ ਕਰਨ ਦੀ ਲੋੜ ਨੀ ਪੈਂਦੀ, ਤੁਹਾਡੇ ਕੰਨਾਂ ਨੇ ਵੀ ਸੁਣਿਆ, ਮੇਰੇ ਕੰਨਾਂ ਨੇ ਸੁਣਿਆ, ਮੈਂ ਜੇ ਨੀ ਵਿੱਚ ਸੀ ਅੰਦੋਲਨ ਦੇ, ਪਹਿਲਾਂ ਉਹ ਕਿਵੇਂ ਪਤਾ ਲੱਗ ਗਿਆ ਉਹਨੂੰ 5 ਦਿਨਾਂ ਦੇ ਵਿੱਚ, ਇਹਨਾਂ ਦਾ ਸਾਰਾ ਕੁਛ ਬਣ ਜਾਂਦਾ। ਇੱਕ ਨੈਗੇਟਿਵ ਸਰਜਿਆ ਸੀ, ਨੈਗੇਟਿਵ ਪ੍ਰਚਾਰ ਕਰਨ ਦੀ ਖਾਤਰ, ਵੀ ਉੱਥੇ ਚੱਲ ਲੀਡਰ ਨੇ ਕੋਈ ਗੱਲ ਕਰ ਲਈ ਹੋਣੀ, ਕੋਈ ਰਲ ਮਿਲ ਕਰ ਲਈ, ਉਹ ਵੱਖਰੀਆਂ ਗੱਲਾਂ ਨੇ, ਪਰ ਇਹ ਚੀਜ਼ ਕਹਿਣ ਦੇ ਵੀ ਅਸੀਂ 5 ਦਿਨ ਉੱਥੇ ਹੋਰ ਬਹਿ ਜਾਂਦੇ,
ਵੀ ਦੂਜੇ ਲੀਡਰ ਕਮਜ਼ੋਰ ਨੇ ਜਿਹੜੇ ਜਲਦੀ ਭੱਜ ਰਹੇ ਨੇ,
ਉਹ ਜਨਤਾ ਨੂੰ ਤੋੜਨ ਦੀ ਖਾਤਰ, ਉਹਨਾਂ ਦੇ ਵਿੱਚ ਲੀਡਰਾਂ ਦੀ ਗਦਾਰੀ ਸਾਬਤ ਕਰਨ ਦੀ ਖਾਤਰ। ਜਿਵੇਂ ਹੁਣ ਇੱਕ ਦਿਨ ਮੈਂ ਇੱਕ ਆਗੂ ਬੋਲਦਾ ਸੁਣਿਆ ਇਧਰੋਂ ਮੋਰਚੇ ਚੋਂ ਕਿ ਜੇ ਉੱਥੇ ਆਪਾਂ 1 ਹਫ਼ਤਾ ਜਾਂ 7 ਦਿਨ ਹੋਰ ਲਾ ਦਿੰਦੇ ਤੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਬਣ ਜਾਂਦਾ, ਨਾ ਲੜਾਈ ਨਾ ਲੜਨੀ ਪੈਂਦੀ। ਮੈਨੂੰ ਲੱਗਦਾ ਵੀ ਇਹ ਉਹਨਾਂ ਤੋਂ ਦੱਜਾ ਤਾਂ ਇਹ ਐਮ ਐਸ ਪੀ ਨੂੰ ਉਹ ਦੇਖ।
ਇੱਕ ਵਾਰੀ ਫੇਰ ਰਾਣਾ ਜੀ ਸਾਡੇ ਨਾਲ ਜੁੜ ਗਏ ਨੇ ਜੀ, ਫਰੀਡਮ ਮੋਬਾਈਲ ਤੋਂ ਲਾਈਵ ਔਨ ਲੋਕੇਸ਼ਨ ਰਾਣਾ ਜੀ ਖੜੇ ਨੇ ਜੀ। ਹਾਂਜੀ ਰਾਣਾ ਜੀ, ਨਿੱਘਾ ਸਵਾਗਤ ਤੁਹਾਡਾ।
ਬਹੁਤ ਬਹੁਤ ਧੰਨਵਾਦ ਜੀ, ਔਰ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣਗੇ, ਔਰ ਜਿਹੜੀ ਬੌਕਸਿੰਗ ਡੇ ਦੀਆਂ ਸੇਲਸ ਹੁੰਦੀਆਂ ਨੇ ਜੀ, ਉਹਦਾ ਹਮੇਸ਼ਾ ਇੰਤਜ਼ਾਰ ਕੀਤਾ ਜਾਂਦਾ, ਔਰ ਅੱਜ ਬੌਕਸਿੰਗ ਡੇ ਜਿਹੜੀ ਵੱਡੀ ਸੇਲ ਲੱਗੀ ਹੈ ਜੀ, ਉਹ ਫਰੀਡਮ ਮੋਬਾਈਲ ਤੇ ਲੱਗੀ ਹੈ, ਔਰ ਫਰੀਡਮ ਮੋਬਾਈਲ ਦੇ ਇਸ ਤੌਰ ਤੇ ਹਾਜ਼ਰ ਆ, ਔਰ ਇੱਕ ਵਾਰੀ ਫਿਰ ਮੇਰੇ ਨਾਲ ਰਾਵੀਆ ਜੀ ਨੇ, ਔਰ ਇੱਕ ਵਾਰੀ ਫਿਰ ਤੁਹਾਨੂੰ ਦੱਸਣਗੇ ਕਿ ਕਿਵੇਂ ਫਾਇਦਾ ਲਿਆ ਜਾ ਸਕਦਾ। ਸਵਾਗਤ ਹੈ ਜੀ ਕਰੇ ਫਿਰ
ਜੀ। ਸੋ ਫਰੀਡਮ ਮੋਬਾਈਲ ਤੇ ਆਪਣੀਆਂ ਸਪੈਸ਼ਲ ਆਫਰ ਚੱਲ ਰਹੀਆਂ ਨੇ, ਆਈਫੋਨ 16 ਸੀਰੀਜ਼ ਤੇ 16 ਤੁਹਾਨੂੰ ਮਿਲ ਰਿਹਾ ਸਿਰਫ $61, ਪ੍ਰੋ ਮਿਲ ਰਿਹਾ $69 ਤੇ ਪ੍ਰੋ ਮੈਕਸ ਮਿਲ ਰਿਹਾ $75। 75 GB ਡੇਟਾ ਵੀ ਮਿਲ ਰਿਹਾ, ਕੈਨੇਡਾ US ਮੈਕਸੀਕੋ ਦੀ ਰੋਮਿੰਗ ਕਾਲਿੰਗ ਫ੍ਰੀ ਮਿਲ ਰਹੀ ਹੈ, ਇੰਡੀਆ ਰੋਮਿੰਗ ਵੀ ਹਰ ਮਹੀਨੇ ਬਿਲਕੁਲ ਫ੍ਰੀ ਮਿਲ ਰਹੀ ਹੈ, 1000 ਮਿੰਟ ਇੰਡੀਆ ਕਾਲਿੰਗ ਹਰ ਮਹੀਨੇ ਬਿਲਕੁਲ ਫ੍ਰੀ ਮਿਲਣਗੇ, ਤੇ ਸਪੈਸ਼ਲ ਆਫਰ ਅੱਜ ਦੀ ਹੈਗੀ ਹੈ, ਰੇਡੀਓ ਦੀ ਰੈਫਰੈਂਸ ਲੈ ਕੇ ਆਉਂਦੇ ਹੋ ਤਾਂ $45 ਕਨੈਕਸ਼ਨ ਫੀਸ ਬਿਲਕੁਲ ਵੇਵ ਆਫ ਕਰ ਦਿੱਤੀ ਜਾਏਗੀ। ਇਸ ਦੇ ਨਾਲ ਸਾਡੀ ਸਪੈਸ਼ਲ ਆਫਰ ਗੂਗਲ ਪਿਕਸਲ 9 ਤੇ ਵੀ ਚੱਲ ਰਹੀ ਹੈ, ਜਿਸ ਦੇ ਤੁਸੀਂ ਮੰਥਲੀ $45 ਪਲਾਨ ਦੇ ਉੱਪਰ 0 ਫੋਨ ਦੇ ਪੇ ਕਰਨੇ ਨੇ, ਫੋਨ ਬਿਲਕੁਲ 0 ਤੇ ਹੈਗਾ। ਇਸ ਦੇ ਵਿੱਚ ਵੀ ਤੁਹਾਨੂੰ ਸੇਮ ਡੇਟਾ ਪਲਾਨ ਦਿੱਤਾ ਜਾ ਰਿਹਾ 75 GB ਨਾਲ, ਸੇਮ ਫੀਚਰ ਮਿਲਣਗੇ। ਕੱਲੀ ਸਿਮ ਲੈਣਾ ਚਾਹੁੰਦੇ ਹੋ ਤਾਂ $35 ਦਾ ਪਲਾਨ ਮਿਲ ਰਿਹਾ, ਜਿਸ ਦੇ ਵਿੱਚ ਤੁਹਾਨੂੰ 75 GB ਡੇਟਾ ਮਿਲੇਗਾ, ਕੈਨੇਡਾ US ਮੈਕਸੀਕੋ ਦੀ ਰੋਮਿੰਗ ਵਾਲਾ ਹੀ ਪਲਾਨ ਮਿਲ ਰਿਹਾ, ਇੰਡੀਆ ਦੀ ਸਿਮ ਲੈਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਤੁਸੀਂ ਇਹੀ ਸਿਮ ਇੰਡੀਆ ਦੇ ਵਿੱਚ ਬਿਨਾਂ ਕਿਸੇ ਐਕਸਟਰਾ ਚਾਰਜਿਸ ਤੋਂ ਯੂਜ਼ ਕਰ ਸਕਦੇ ਹੋ। ਫਿਰ ਸਾਡੀਆਂ ਸਾਰੀਆਂ ਪ੍ਰਮੋਸ਼ਨ ਅੱਜ ਲਈ 2 ਲੋਕੇਸ਼ਨ ਤੇ ਅਵੇਲੇਬਲ ਹੈਗੀਆਂ ਨੇ। ਪਹਿਲੀ ਲੋਕੇਸ਼ਨ ਹੈਗੀ ਹੈ ਜੀ ਕਾਲਜ ਪਲਾਜ਼ਾ ਦੇ ਵਿੱਚ, 545 ਸਟੀਲ ਐਵੇਨਿਊ ਵੈਸਟ, ਨੀਅਰ ਸ਼ੈਰਡਨ ਕਾਲਜ। ਨੰਬਰ ਹੈਗਾ ਹੈ ਜੀ 9054553543, 9054553543। ਤੇ ਦੂਜੀ ਲੋਕੇਸ਼ਨ ਹੈਗੀ ਆਪਣੀ 60 ਕੋਟਰਲ ਬੁਲੇਵਰਡ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਕੋਟਰਲ, ਟੋਟਲ ਜੈਕ ਪਲਾਜ਼ਾ। ਨੰਬਰ ਹੈਗਾ ਜੀ 216-9464 905-216-9464 ਤੇ ਇੱਕ ਰਿਕੁਐਸਟ ਕਰਨੀ ਚਾਹਾਂਗੇ ਕਿ ਸਾਡੀ ਸਟੋਰ ਦੀ ਲਾਈਨ ਬਹੁਤ ਬਿਜ਼ੀ ਚੱਲ ਰਹੀ ਹੈ ਪਰ ਤੁਸੀਂ ਸਟੋਰ ਤੇ ਵਿਜ਼ਿਟ ਕਰੋਗੇ ਤਾਂ ਫੋਰ ਸ਼ੋਰ ਇਹ ਡੀਲਸ ਤੁਹਾਨੂੰ ਮਿਲ ਜਾਣਗੀਆਂ ਇਸ ਦੇ ਲਈ ਤੁਸੀਂ ਜ਼ਰੂਰ ਸਟੋਰ ਵਿਜ਼ਿਟ ਕਰੋ ਥੈਂਕ ਯੂ ਜੀ
ਮਿਹਰਬਾਨੀ ਜੀ ਧੰਨਵਾਦ ਬਹੁਤ ਬਹੁਤ ਹਾਂਜੀ ਰਾਣਾ ਜੀ
ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੀ ਗੱਲਾਂ ਕੱਲ ਦੇ ਪ੍ਰੋਗਰਾਮ ਕਰਦੇ ਜੀ
ਮਿਹਰਬਾਨੀ ਜੀ ਧੰਨਵਾਦ ਦੋਸਤੋ ਫਰੀਡਮ ਮੋਬਾਈਲ ਦੇ ਸਟੋਰ ਤੇ ਆਪ ਜਾਓ ਤੇ ਫੋਨ ਉਹਨਾਂ ਦਾ ਬਹੁਤ ਬਿਜ਼ੀ ਹੈ ਜੇ ਵਧੀਆ ਡੀਲਸ ਲੈਣੀਆਂ ਨੇ ਮਿਹਰਬਾਨੀ ਰਾਣਾ ਜੀ ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਜੀ ਹਾਂ ਤੁਸੀਂ ਠੀਕ ਸੁਣਿਆ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ ਇੱਕ ਵਾਰ ਫੇਰ 647-550-5913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵ ਲੋ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-0478 416-841-0478 ਸਰਵ ਲੋ ਕੰਸਟਰਕਸ਼ਨ
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਮਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ ਸਪਰੈਂਜਾ ਬੈਂਕੁਇਟ ਹਾਲ 510 ਡੀਅਰਹਰਸਟ ਡਰਾਈਵ ਬ੍ਰੈਂਟਨ ਕਾਲ ਕਰੋ 905-793-3458 905-793-3458
ਜੀ ਛੁੱਟੀਆਂ ਦਾ ਮੌਕਾ ਚੱਲ ਰਿਹਾ ਅਗਲੇ ਸਾਲ ਦੀ ਤੁਸੀਂ ਪਲੈਨਿੰਗ ਬਣਾ ਰਹੇ ਹੋ ਮੈਨੂੰ ਪਤਾ ਤੇ ਅਗਲੇ ਸਾਲ ਦੀ ਪਲੈਨਿੰਗ ਦੇ ਵਿੱਚ ਜੇ ਤੁਹਾਡੇ ਇਸ ਤਰ੍ਹਾਂ ਹੈਗਾ ਵੀ ਤੁਸੀਂ ਘਰ ਅਪਗ੍ਰੇਡ ਕਰਨਾ ਜਾਂ ਤੁਸੀਂ ਸਸਤਾ ਘਰ ਲੱਭ ਰਹੇ ਹੋ ਤਾਂ ਅੱਜ ਕੱਲ ਮਾਰਕੀਟ ਦੇ ਵਿੱਚ ਪਾਵਰ ਆਫ ਸੇਲ ਤੇ ਘਰ ਹੈਗੇ ਨੇ ਕਈ ਵਾਰੀ ਲੈਂਡਰ ਸਾਡੇ ਨਾਲ ਸਿੱਧਾ ਕੰਟੈਕਟ ਕਰ ਲੈਂਦੇ ਨੇ ਕਿਉਂਕਿ ਲੈਂਡਰਸ ਨੂੰ ਖਾਲੀ ਘਰ ਰੱਖਿਆ ਮਹਿੰਗਾ ਪੈਂਦਾ ਜੋਬਸ ਲੋਕਾਂ ਕੋਲ ਘੱਟ ਨੇ ਕਈ ਵਾਰੀ ਬੰਦਾ ਵਿੱਤੋਂ ਵੱਧ ਖਰਚ ਕਰ ਦਿੰਦਾ ਮਹਿੰਗਾ ਘਰ ਲੈ ਲੈਂਦਾ ਜਿਵੇਂ ਪਿਛਲੇ ਸਮੇਂ ਚ ਹੋਇਆ ਤੇ ਕਈ ਵਾਰੀ ਬਜਟ ਉਹਦੇ ਹੱਥੋਂ ਨਿਕਲ ਜਾਂਦਾ। ਇਸ ਕਰਕੇ ਜੇ ਤੁਸੀਂ ਵੇਖ ਰਹੇ ਹੋ ਘਰ ਤਾਂ ਪਾਵਰ ਹਾਊਸ ਸੇਲ ਵਾਲੇ ਘਰ ਤੁਹਾਨੂੰ ਕਾਫੀ ਸਸਤੇ ਮਿਲ ਸਕਦੇ ਹੁੰਦੇ ਆ। ਲੰਡਨ, ਵਿੰਡਜ਼ਰ, ਕਿਚਨਰ, ਬਰੈਂਪਟਨ, ਮਿਸੀਸਾਗਾ, ਏਜੈਕਸ, ਇੱਧਰ ਨਿਆਗਰਾ ਫਾਲ, ਸੇਂਟ ਕੈਥਰੀਨ, ਜੇ ਤੁਸੀਂ ਫਸਟ ਟਾਈਮ ਬਾਹਰੋਂ ਲੱਭ ਰਹੇ ਹੋ ਤਾਂ ਤੁਹਾਨੂੰ ਚੰਗਾ ਫਾਇਦਾ ਹੋ ਸਕਦਾ। 647-384-36 ਨੰਬਰ ਹੈ ਜੀ, 6470084-36 ਜਾਂ ਰਾਣਾ ਜੀ ਦਾ ਨੰਬਰ ਨੋਟ ਕਰ ਲਓ, 905-915-84-84 ਤੇ ਗੱਲਬਾਤ ਨੂੰ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਜਿੱਥੇ ਆਪਾਂ ਛੱਡੀ ਸੀ।
ਪਰ ਇਹ ਕਹਿਣ ਦੇ ਵੀ ਅਸੀਂ 5 ਦਿਨ ਉੱਥੇ ਹੋਰ ਬਹਿ ਜਾਂਦੇ ਵੀ ਦੂਜੇ ਲੀਡਰ ਕਮਜ਼ੋਰ ਨੇ ਜਿਹੜੇ ਜਲਦੀ ਭੱਜ ਰਹੇ ਨੇ, ਉਹ ਜਨਤਾ ਨੂੰ ਤੋੜਨ ਦੀ ਖਾਤਰ, ਉਹਨਾਂ ਦੇ ਵਿੱਚ ਲੀਡਰਾਂ ਦੀ ਗਦਾਰੀ ਸਾਬਤ ਕਰਨ ਦੀ ਖਾਤਰ। ਜਿਵੇਂ ਹੁਣ ਇੱਕ ਦਿਨ ਮੈਂ ਇੱਕ ਆਗੂ ਬੋਲਦਾ ਸੁਣਿਆ ਇਧਰੋਂ ਮੋਰਚੇ ਚੋਂ ਕਿ ਜੇ ਉੱਥੇ ਆਪਾਂ ਇੱਕ ਹਫ਼ਤਾ ਜਾਂ 7 ਦਿਨ ਹੋਰ ਲਾ ਦਿੰਦੇ ਤੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਬਣ ਜਾਂਦਾ, ਆਹ ਲੜਾਈ ਨਾ ਲੜਨੀ ਪੈਂਦੀ। ਮੈਨੂੰ ਲੱਗਦਾ ਵੀ ਇਹ ਉਹਨਾਂ ਤੋਂ ਜਾਂ ਤਾਂ ਇਹ ਐਮ ਐਸ ਪੀ ਨੂੰ ਉਹ ਦੇਖਦੇ ਨੀ ਵੀ ਕਿੱਡੀ ਹੈ, ਜਾਂ ਇਹ ਨੈਰੇਟਿਵ ਸਰਕਾਰ ਦਾ ਚੱਲ ਜਾਵਾ ਜਿਹੜੀ ਭਾਸ਼ਾ ਮੰਨਿਆ ਜਾ ਰਹੀ ਹੈ। ਇਹ ਐਡੀ ਕਰਨੀ ਸੀ, ਤੁਸੀਂ ਅਮੀਰ ਜੀ ਜਾ ਕੇ ਆਏ ਉੱਥੇ ਮੋਰਚੇ ਦੇ ਵਿੱਚ, ਮੋਰਚੇ ਦੇ ਵਿੱਚ ਪਿਛਲੇ ਦਿਨਾਂ ਦੀ ਵੀ ਹਾਲਤ ਇਹ ਸੀ ਵੀ ਉੱਥੇ ਸੈਂਕੜਿਆਂ ਜੇ ਬੰਦੇ ਰਹਿ ਗਏ ਸੀ, ਟਰਾਲੀਆਂ ਨੂੰ ਜਿੰਦੇ ਲੱਗੇ ਹੋਏ ਸੀ, ਲੋਕਾਂ ਦੇ ਵਿੱਚ ਨਿਰਾਸ਼ਤਾ ਸੀ, ਐਨ ਉਧਰੋਂ ਅੰਦੋਲਨ ਅਧਿਕਾਰੀਆਂ ਦੇ ਵੀ ਨੱਕ ਚ ਦਮ ਆਇਆ ਪਿਆ ਸੀ, ਉਧਰੋਂ ਸਰਕਾਰ ਦੇ ਦੋਨੇ ਫਸੇ ਹੋਏ ਸੀ। ਇਸ ਕਰਕੇ ਉਹ ਫਸੇ ਹਾਲਤ ਦੇ ਵਿੱਚ ਇਹਦਾ ਮੂੰਹ ਮੱਥਾ ਬਣ ਗਿਆ। ਅਸੀਂ ਉਹ ਅੰਦੋਲਨ 19 ਤਰੀਕ ਨੂੰ ਐਲਾਨ ਹੋ ਗਿਆ ਜੀ, 19 ਤਰੀਕ ਨੂੰ ਸਾਨੂੰ ਤਾਂ ਕਿਸੇ ਨੇ ਪੁੱਛਿਆ ਨੀ ਵੀ ਕਹਾਰ ਹੋ ਗਈ, ਕੀ ਹੋ ਗਿਆ, ਲੱਡੂ ਇੱਧਰ ਭੰਗੜੇ ਪਾ ਤੇ, ਵਿਦੇਸ਼ਾਂ ਚ ਭੰਗੜੇ ਪਾ ਤੇ, ਸਾਰੇ ਲੋਕ ਖੁਸ਼ੀ ਖੁਸ਼ੀ ਕਹਿ ਰਹੇ ਨੇ, ਵਧਾਈਆਂ ਦੇ ਜਾਣ ਸਾਨੂੰ, ਫੋਨਾਂ ਤੇ ਫੋਨ ਆਈ ਜਾਣ ਵੀ ਵਧਾਈਆਂ ਜੀ ਤੁਹਾਨੂੰ, ਅਸੀਂ ਤਾਂ ਕੀਤਾ ਹੀ ਕੁਛ ਨੀ, ਕੀਤਾ ਤਾਂ ਤੁਸੀਂ ਲਿਆ ਵੀ ਉਹ ਗੱਲ ਨੂੰ ਜਿੱਤ ਗਈ ਹੋਰ। ਫੇਰ ਆਪਾਂ ਕਿਹਾ ਵੀ ਐਮ ਐਸ ਪੀ ਦੀ ਗਰੰਟੀ ਕਾਨੂੰਨ ਵਾਲੀ ਲੜਾਈ ਆਪਾਂ ਨੂੰ ਲੜਨੀ ਪਊ, ਇਹਦੇ ਤਾਕਤ ਇਕੱਠੀ ਕਰਕੇ ਇਹਦੀ ਤਿਆਰੀ ਕਰਨੀ ਪੈਣੀ ਹੈ, ਗੱਲ ਖਾਸੀ ਵੱਡੀ ਆ, ਇਹਦੇ ਵਾਸਤੇ ਦੂਜੀਆਂ ਸਟੇਟਾਂ ਨੂੰ ਵੀ ਤਿਆਰ ਕਰਨ। ਇਸ ਅੰਦੋਲਨ ਦੇ ਵਿੱਚ ਯੂਪੀ, ਹਰਿਆਣਾ, ਯੂਪੀ ਦੇ ਉੱਤੇ ਮਤਲਬ ਇਹ ਵੀ ਪੱਛਮੀ ਯੂਪੀ,
ਉਹੀ ਏਰੀਆ ਜਿੱਥੇ ਪੰਜਾਬੀ
ਜਿਹੜਾ ਜਿੱਥੇ ਪੰਜਾਬੀ ਸੀ ਉਹ ਵੀ ਪੱਛਮੀ ਯੂਪੀ ਹੈ, ਇਹ ਏਰੀਆ ਚ ਸ਼ਾਮਲ ਹੋਇਆ ਜੀ ਵੱਧ ਤੋਂ ਵੱਧ। ਹੁਣ ਜਿਹੜੀ ਪਲਵਲ ਵਾਲੀ ਸੀਗੀ ਸੜਕ ਸੀ ਉਹਦੇ ਬਹੁਤ ਥੋੜੀ ਗਈ, ਸ਼ਾਹਜਹਾਂ ਵਾਲੀ ਗਿਣਤੀ ਸੜਕ ਤੇ ਬਹੁਤ,
ਲਖੀਮਪੁਰ ਖੀਰੀ ਦਾ ਵੀ ਇੱਥੋਂ ਜਾ ਕੇ ਕਿੰਨੇ ਅੰਦੋਲਨ
ਉੱਥੇ ਹੀ ਕਰਦੇ ਰਹੇ, ਯਾਨੀ ਇਹ ਗੱਲ ਨੀ ਸੀ, ਇਹ ਐਡੀ ਵੱਡੀ ਤਾਕਤ ਨੀ ਸੀ, ਮਤਲਬ ਉਹ ਗੱਲ ਜਿਹੜੀ ਚੀਜ਼ ਉੱਥੋਂ ਇਹਨੂੰ ਮਤਲਬ ਡੱਲੇਵਾਲ ਸਾਹਿਬ ਨਾਲ ਗੱਲ ਕੀਤੀ ਵੀ ਯਾਰ ਇੱਥੋਂ ਆਪਾਂ ਇਕੱਠੇ ਆਏ ਆ, ਆਪਾਂ ਇਕੱਠੇ ਜਾਈਏ। ਇੱਕ ਦੂਜੀ ਸਾਡੇ ਪੰਜਾਬ ਵਾਲੇ ਜਿੱਥੇ ਬੰਦਿਆਂ ਨੂੰ ਬਹੁਤ ਕਾਹਲੀ ਪਏਗੀ ਵੀ ਆਪਾਂ ਨੇ ਚੋਣਾਂ ਲੜਨਾ, ਚੱਲ ਐ ਹੋ ਸਕਦਾ ਕਿਸੇ ਦੀ ਚੋਣਾਂ ਲੜਨ ਦੀ ਇੱਛਾ ਹੋ ਗਈ ਵੀ ਉਹ ਚੱਲ ਟਾਈਮ ਘੱਟ ਹੈ ਵੀ ਯਾਰ ਹੁਣ ਛੇਤੀ ਮੰਗਾਈਏ, ਚੱਲ ਉਹਨਾਂ ਨੂੰ ਵੀ ਸਮਝਾਇਆ ਉਹ ਵੀ ਖੜ ਗਏ। ਯਾਨੀ ਇਹ ਫਿਰ ਡੱਲੇਵਾਲ ਸਾਹਿਬ ਨਾਲ ਗੱਲ ਕੀਤੀ ਵੀ ਯਾਰ ਆਪਾਂ ਇਕੱਠੇ ਹੋਏ ਆ, ਇਕੱਠੇ ਜਾਈਏ, ਇਸ ਗੱਲ ਚ ਫਾਇਦਾ ਹੋਊ, ਚਲੋ ਇਹ ਮੰਨ ਗਏ, ਚੰਗੀ ਗੱਲ ਹੈ। ਯਾਨੀ ਵੀ ਤਾਂ ਇਹ ਉੱਥੋਂ ਹੀ ਵਜ ਗਿਆ ਵੀ, ਇਸ ਕਰਕੇ ਉਹ ਗੱਲ ਤੇ ਫਿਰ ਜਦੋਂ ਇਹ ਵਾਪਸ ਮੁੜਦੇ ਨੇ ਸਾਥੀ
ਉਦੋਂ ਬਾਅਦ ਰਿਪੇਅਰ ਹੋਣ ਨੂੰ ਟਾਈਮ ਲੱਗ ਗਿਆ ਬਹੁਤ ਜ਼ਿਆਦਾ, ਚਾਰਾ ਤਾਂ ਹੁਣ ਵੀ ਨਹੀਂ ਹੈ। ਹੁਣ ਵੀ ਜੇ ਏਕਤਾ ਵੱਲ ਚੱਲਣਾ ਪਵੇ ਤਾਂ ਉਹ ਕਿਹੜੇ ਪ੍ਰਿੰਸੀਪਲ ਨੇ, ਉਹੀ ਬੰਦੇ ਸਾਰੇ ਅਸੂਲ ਨੇ, ਕੋਈ ਐਡੀਸ਼ਨ ਹੈ ਜਾਂ ਕੋਈ ਡਿਲੀਸ਼ਨ ਜਾਂ ਉਹ ਚ ਕੋਈ ਘਟਾਉਣਾ ਜਾਂ ਵਧਾਉਣ ਵਾਲੀ ਗੱਲ ਹੈ ਜਾਂ ਜਿਵੇਂ ਇੱਕ ਗਰੁੱਪ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
Sodi Furniture Store Clearance. Saving, saving, saving.
Sale, sale, sale.
Sodi Furniture Stock Clearance.
Everything on floor, to go, warehouse, furniture sale.
Ji haan, Sodi Furniture lagat ki kimat se kam kimat par furniture khareediye. Furniture ki is sale ka fayda uthane ke liye, Sodi Furniture Showroom, 142 Kennedy Road South in Brampton. Huge sale, jo le gaya, so le gaya.
Jo reh gaya, so reh gaya.
Sodi Furniture, naya saal, naya furniture. 905-874-7171 Sodi Furniture Store Clearance.
Truck ka ghoomta pahiya Canada ki maishat ki tarakki ka zamin. Aapka truck sadakon par raj kare aur Canada ki maishat tarakki ki raah par gamzan rahe. Truck manual ya phir automatic, truck ki behtareen service ke liye quick truck view. Throughout Ontario, no appointment needed. Drive-through facility, one-stop shop. Up 3 location, exit 579 from Highway 401. In Napanee, quick truck view. 519-622-0660. QuickTruckLube.com.
Hello everyone. Merry Christmas, Happy Holidays and Happy New Year. I hope you are having a great holiday season with your loved ones and looking forward to welcoming 2025.
From my family to yours, we wish you a Merry Christmas, Happy Holidays, and a safe, cozy winter, and a new year filled with an abundance of peace, prosperity, and love.
This message was brought to you by MP Shafkat Ali.
इस महीने मेरी सेविंग $400 हुई है,
मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773